ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆਸਾ ਮਹੱਲਾ ਪੰਜਵਾਂ ਸਲੋਕ ਉਦਮ ਕਰੋ ਵਡ ਭਾਗੀ ਹੋ ਸਿਮਰਹੁ ਹਰ ਹਰ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਭ੍ਰਮ ਜਾਏ ਉਦਮ ਕਰੋ ਵਡ ਭਾਗੀ ਹੋ ਸਿਮਰਹੁ ਹਰ ਹਰ ਰਾਏ ਨਾਨਕ ਜਿਸ ਸਿਮਰਤ ਸਭ ਸੁਖ ਹੋਵੇ ਦੁਖ ਦਰਦ ਭ੍ਰਮ ਜਾਏ ਸ਼ੰਤ ਨਾਮ ਜਪਤ ਗੋਬਿੰਦ ਨਹ ਅਲਸਾਈਐ ਭੇਟਤ ਸਾਧੂ ਸੰਗ ਜਮਪੁਰ ਨਹ ਜਾਈਐ ਦੁਖ ਦਰਦ ਨਾ ਭਉ ਵਿਆਪੈ ਨਾਮ ਸਿਮਰਤ ਸਾਧ ਸੁਖੀ ਸਾਸ ਸਾਸ ਆਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ ਕਿਰਪਾਲ ਦਿਆਲ ਰਸਾਲ ਗੁਣ ਨਿਧ ਕਰ ਦਇਆ ਸੇਵਾ ਲਾਈਐ ਨਾਨਕ ਪਯੰਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨਹ ਅਲਸਾਈਐ ਕਿਰਪਾਲ ਦਿਆਲ ਰਸਾਲ ਗੁਣ ਨਿਧ ਕਰ ਦਇਆ ਸੇਵਾ ਲਾਈਐ ਨਾਨਕ ਪਯੰਪੈ ਚਰਨ ਜੰਪੈ ਨਾਮ ਜਪਤ ਗੋਬਿੰਦ ਨਹ ਅਲਸਾਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਜਿਤ ਜਿਉ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤੇਹਾ ਹਉ ਕਰੀ ਵਖਿਆਨ ਪਤਿਤ ਪਾਵਨ ਭਗਤ ਵਸ਼ਲ ਦੀਨ ਦਿਆਲ ਸਤਿਗੁਰੂ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ चरण शरण वे सुभाए मान गुरु प्यारी गुरु सवारी साध संग जियो। सतगुरां ने महान बख्शिश कीती, नेता प्रति दी तरह सचखंड श्री हरिमंदर साहिब विखे साहिब सतगुरु श्री गुरु ग्रंथ साहिब महाराज जी ने त्रुट के जो मुख वाक बख्शिश कीते हन उस दी विचार करन अते सुनन दा सुभाग समा प्राप्त हो रहा है। दीवान हाल गुरद्वारा श्री मंजी साहिब श्री अमृतसर साहिब अते देश विदेश विच गुरु कीआं संगतां जे समें दी बहुत ही शिद्दत दे नाल उडीक करदियां हन। आओ सतगुरु साहिब जी दे बख्शिश कीते होए अमृतमई बचना दी विचार नाल सुरबत माई भाई जुड़न दा जतन करिए। ये पावन पवित्र अमृतमई बचन शहीदां दे सरताज शांति दे पुंज मिठ बोलड़े सबना दे साजन सतगुरु श्री गुरु अर्जन देव महाराज जी दे उचारण कीते होए आसा राग अंदर साहिब सतगुरु श्री गुरु ग्रंथ साहिब महाराज जी दे पावन अंग 456 ते शोभनीक हन। सब तो पहला दास दी ते अपनी हाजरी गुरु चरणा विच लवाओ, कोई भी रसना वांझी ना रहे, सारे आखो जी वाहे गुरु जी का खालसा वाहेगुरु जी की फतेह। सतगुरु साहब जी ने इस पावन पवित्र गुर शब्द दे राही जिथे परमात्मा नूं पतत पावन किया है उथे उसका जो भगत वशल वाला सुभा है उदा जिक्र भी सतगुरु जी ने करके सानू सारियां नूं ऐसा उद्यम करन दी प्रेरणा कीती है तां कि उस पतत पावन नाम नूं सिमर करके जिथे असी वड्डे भागां वाले बन सकीए उत्थे आत्मक तौर ते वी सानू सदीव काल लई जो आत्मक आनंद है आत्मक सुख है उस दी प्राप्ति हो सके। गरीब नवाज जी ने आलस नूं बहुत वड्डा पाप दस्या ते उद्यम वर्गा संसार विच होर कोई पुन नहीं। जगत गुरु नानक साहिब जी ने उद्यमी मनुख दी निशानी दसी है कि जिस दे घर विच अन्न अते धन दी कोई थोड़ ना होवे ये निशानी है कि वह मनुख शरीर करके उद्यमी होवेगा। उदो साह है क्या निशानी टोट न आवे अन्नी। दुनियावी तौर ते अखाण भी है उद्यम अगे लक्ष्मी पखे अगे पाउण। जिवें पखा चलदा होवे ते पखे दे अगे हवा असी महसूस करदे हां इसे तरह जेड़ा मनुख शरीरक तौर ते उद्यम करेगा सुभावक उदे घर विच अन्न ते तन दी कमी नहीं आवेगी। जेड़ा मनुख आलसी है इन्ना भी उद्यम नहीं करता कि अपने शरीर का निर्वाह कर सके परिवार नूं पाल सके आए गए दी सेवा कर सके सगों सब कुछ त्याग के किसी अखौती भेख नूं धारण करे कोई अखौती जप तप करे। प्रभु भगतां ने उस भगती नूं प्रवान नहीं कीता। ग्रे जाके शोभा रे नाहे आवत पहिया खुदै जाहे। शरीरक तौर ते उद्यम करना चाहीदा तां कि असी दुनियावी तौर ते खुशहाल हो सकीए। आत्मक तौर ते उद्यम करना चाहीदा तां कि साडी आत्मा भी अमीर हो सके धनी बन सके ਅਸੀਂ ਆਪਣੀ ਜ਼ਿੰਦਗੀ ਵਿੱਚੋਂ ਕੰਗਾਲਪੁਣਾ ਦੂਰ ਕਰਕੇ ਕਈ ਵਾਰ ਮਨੁੱਖ ਦੇ ਜੀਵਨ ਵਿੱਚ ਅੰਨ ਧਨ ਦੀ ਕੋਈ ਕਮੀ ਨਹੀਂ ਹੁੰਦੀ, ਪਰ ਉਹ ਸਿੱਖੀ ਪੱਖੋਂ ਉਜੜਿਆ ਹੁੰਦਾ, ਕੰਗਾਲ ਹੁੰਦਾ, ਇੰਨਾ ਗਰੀਬ ਹੁੰਦਾ ਉਹ ਧਰਮ ਵਾਲੇ ਪਾਸੇ ਤੋਂ ਕਿ ਸਤਿਗੁਰੂ ਜੀ ਉਸ ਮਨੁੱਖ 'ਤੇ ਤਰਸ ਕਰਦੇ ਨੇ। ਉਹ ਵਿਚਾਰੇ ਕਿਆ ਕਰੈਂ ਜਾਂ ਭਾਗ ਧੁਰ ਮੰਦੇ। ਗਰੀਬ ਨਵਾਜ ਜੀ ਨੇ ਪਾਵਨ ਬਾਣੀ ਵਿੱਚ ਉਦਾਹਰਨ ਵੀ ਦਿੱਤੀ ਹੈ ਕਿ ਜਿਵੇਂ ਇੱਕ ਕਿਸਾਨ ਉੱਦਮ ਕਰਦਾ, ਹੱਲ ਜੋੜਦਾ, ਖੇਤ ਨੂੰ ਵਾਹ ਕੇ ਸਵਾਰਦਾ ਹੈ, ਫਿਰ ਉਹਦੇ ਵਿੱਚ ਬੀਜ ਬੀਜਦਾ, ਉਹਦੀ ਇੱਕ ਲੋਚਾ ਹੁੰਦੀ ਹੈ ਕਿ ਮੇਰੇ ਘਰ ਵਿੱਚ ਅੰਨ ਧਨ ਆਵੇਗਾ, ਮੇਰੇ ਪੁੱਤਰ ਧੀਆਂ ਖਾਣਗੇ, ਵੱਡੇ ਹੋਣਗੇ, ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੇਗੀ। ਇਸੇ ਤਰ੍ਹਾਂ ਪ੍ਰਭੂ ਭਗਤ ਆਤਮਿਕ ਤੌਰ 'ਤੇ ਉੱਦਮ ਕਰਦੇ ਨੇ, ਉਹ ਆਪਣੀ ਜ਼ਿੰਦਗੀ ਦੇ ਵਿੱਚ ਨਾਮ ਧਨ ਦਾ ਸੰਗ੍ਰਹਿ ਕਰਕੇ ਜਿੱਥੇ ਸਰੀਰਕ ਤੌਰ 'ਤੇ ਕਿਰਤ ਰਾਹੀਂ ਧਨੀ ਬਣਦੇ ਨੇ, ਉੱਥੇ ਆਤਮਿਕ ਤੌਰ 'ਤੇ ਵੀ ਪਰਮੇਸ਼ੁਰ ਦਾ ਨਾਮ ਜਪ ਕੇ ਕੌਡੀ ਕਾ ਮੁੱਲ ਹੂਆ ਲਾਖ, ਸ਼੍ਰਮ ਕਰਤੇ ਦਮ ਆੜਕੋ ਤੇ ਗਨੀ ਧਨੀਤਾ ਵਾਲੀ ਅਵਸਥਾ ਪ੍ਰਾਪਤ ਕਰ ਲੈਂਦੇ ਨੇ। ਸਤਿਗੁਰੂ ਜੀ ਦੇ ਬਚਨ ਨੇ ਕਿਰਸਾਣੀ ਕਿਰਸਾਨ ਕਰੈ ਲੋਚੈ ਜੀਉ ਲਾਏ, ਹਲ ਜੋਤੈ ਉੱਦਮ ਕਰੈ ਮੇਰਾ ਪੁੱਤ ਧੀ ਖਾਏ, ਤਿਉਂ ਹਰ ਜਨ ਹਰ ਹਰ ਜਪ ਕਰੈ ਹਰ ਅੰਤ ਛਡਾਏ। ਇਵੇਂ ਆਤਮਿਕ ਤੌਰ 'ਤੇ ਵੀ ਉੱਦਮ ਕਰਨਾ। ਅਨੰਦਪੁਰ ਸਾਹਿਬ ਦੀ ਧਰਤੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਜ਼ੂਰ ਉਜੈਨ ਦਾ ਰਹਿਣ ਵਾਲਾ ਬਸੰਬਰ ਦਾਸ ਹਰ ਸਾਲ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਦੀ ਰਕਮ ਆਪਣੇ ਘਰ ਵਿੱਚ ਵੱਖਰੇ ਤੌਰ 'ਤੇ ਅਲੈਦਾ ਕਰਕੇ ਰੱਖ ਲੈਂਦਾ, ਕਿਉਂਕਿ ਗੁਰੂ ਜੀ ਦਾ ਉਪਦੇਸ਼ ਹੈ ਦਸਵੰਧ ਗੁਰੂ ਨਾ ਦੇਵਈ ਝੂਠ ਬੋਲ ਜੋ ਖਾਏ, ਕਹਿ ਗੋਬਿੰਦ ਸਿੰਘ ਲਾਲ ਜੀ ਤਿਸ ਕਾ ਕਸ ਨਾ ਵਿਸਾਏ। ਜੇ ਮਨੁੱਖ 100 ਰੁਪਈਏ ਵਿੱਚੋਂ 10 ਰੁਪਈਏ ਵੀ ਧਰਮ ਨਿਮਿੱਤ ਸਮਾਜ ਸੇਵਾ ਹਿੱਤ ਕਿਸੇ ਗਰੀਬ ਲੋੜਵੰਦ ਦੀ ਸਹਾਇਤਾ ਵਾਸਤੇ ਨਹੀਂ ਕੱਢਦਾ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਉਹਦਾ ਵਿਸ਼ਵਾਸ ਨਹੀਂ ਕਰਦੇ। ਇਹ ਵਪਾਰੀ ਸੀ, ਇਹਨੇ ਆਪਣੇ ਘਰ ਵਿੱਚ ਦਸਵੰਧ ਇੱਕ ਜਗ੍ਹਾ 'ਤੇ ਰੱਖ ਲੈਣਾ ਅਤੇ ਜਦੋਂ ਕਿਤੇ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਆਉਣਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ ਅਰਪਣ ਕਰਕੇ ਸਤਿਗੁਰੂ ਜੀ ਤੋਂ ਜੋ ਉਪਦੇਸ਼ ਮਿਲਣਾ ਉਹ ਬਚਨ ਆਪਣੇ ਘਰ ਲੈ ਕੇ ਜਾ ਕੇ ਉਹਨੂੰ ਕਮਾਉਣਾ, ਉਹਦੇ ਮੁਤਾਬਕ ਆਪਣੇ ਜੀਵਨ ਨੂੰ ਢਾਲਣਾ, ਇਹਦੇ ਘਰ ਵਿੱਚ ਹਰ ਪੱਖੋਂ ਬੜੀ ਖੁਸ਼ਹਾਲੀ ਸੀ। ਇਹਨੇ ਸੋਚਿਆ ਵੀ ਸਵਾਸਾਂ ਦਾ ਪਤਾ ਕੋਈ ਨਹੀਂ, ਕਿਉਂ ਨਾ ਹੋਵੇ ਕਿ ਜਿਹੜੀ ਮਰਿਆਦਾ ਮੈਂ ਹਰ ਸਾਲ ਨਿਭਾਉਂਦਾ ਹਾਂ ਮੈਂ ਆਪਣੇ ਜਿਉਂਦਿਆਂ ਜੀ ਆਪਣੇ ਪੁੱਤਰ ਹਰ ਗੋਪਾਲ ਨੂੰ ਵੀ ਇਸ ਪਾਸੇ ਤੋਰਾਂ। ਜਿਵੇਂ ਹਰ ਮਾਤਾ ਪਿਤਾ ਦੀ ਇਹ ਇੱਛਾ ਹੁੰਦੀ ਹੈ ਕਿ ਬੱਚੇ ਚੰਗੇ ਸਕੂਲ ਵਿੱਚ ਪੜ੍ਹਨ, ਚੰਗੀਆਂ ਨੌਕਰੀਆਂ ਕਰਨ, ਉੱਥੇ ਧਰਮੀ ਮਾਪੇ ਇਹ ਵੀ ਵੇਖਦੇ ਨੇ ਕਿ ਸਾਡੇ ਬੱਚੇ ਸਿੱਖੀ ਨੂੰ ਵੀ ਧਾਰਨ ਕਰਨ, ਧਰਮ ਵੀ ਕਮਾਉਣ, ਬਾਣੀ ਨਾਲ ਵੀ ਜੁੜਨ, ਕਿਤੇ ਇੱਕ ਪਾਸੇ ਤੋਂ ਅੱਗੇ ਨਾ ਲੰਘ ਜਾਈਏ ਅਤੇ ਦੂਸਰਾ ਪਾਸਾ ਬਿਲਕੁਲ ਪਛੜ ਨਾ ਜਾਏ। ਹਰ ਗੋਪਾਲ ਨੂੰ ਆਪਣੇ ਤਰ੍ਹਾਂ ਤੋਰਿਆ ਅਤੇ ਜਦੋਂ ਇਹ ਅਨੰਦਪੁਰ ਸਾਹਿਬ ਪਹੁੰਚਿਆ ਇਹਨੇ ਸਤਿਗੁਰੂ ਜੀ ਦੇ ਹਜ਼ੂਰ ਜਾ ਕੇ ਸੰਗਤ ਕੀਤੀ, ਉਪਦੇਸ਼ ਸੁਣਿਆ, 500 ਰੁਪਈਆ ਭੇਟਾ ਕੀਤਾ। ਸਤਿਗੁਰੂ ਜੀ ਨੇ ਜੋ ਉਪਦੇਸ਼ ਦਿੱਤਾ ਜਦੋਂ ਲੈ ਕੇ ਵਾਪਸ ਤੁਰਨ ਲੱਗਾ ਅਤੇ ਮਨ ਵਿੱਚ ਸੋਚਿਆ ਵੀ ਮੈਂ ਵਪਾਰੀ ਦਾ ਪੁੱਤਰ ਹਾਂ, ਜੇ ਮੈਂ 500 ਰੁਪਈਆ ਕਿਸੇ ਕਾਰਜ ਲਈ ਖਰਚ ਕਰਦਾ ਤੇ ਮੈਂ ਸ਼ਾਮ ਤੱਕ ਇਹਦਾ 700 ਰੁਪਈਆ ਬਣਾਉਣਾ ਸੀ। ਗੁਰੂ ਜੀ ਅੱਗੇ ਦਸਵੰਧ ਅਰਪਣ ਕੀਤਾ, ਸਤਿਗੁਰੂ ਜੀ ਨੇ ਬਚਨ ਦਿੱਤਾ ਤੇ ਉਹ ਬਚਨ ਤਾਂ ਸੂਖਮ ਹੈ, ਸਾਡਾ ਕੀ ਸਵਾਰ ਸਕਦਾ। ਇਸ ਤਰ੍ਹਾਂ ਦੀ ਗਿਣਤੀ ਮਿਣਤੀ ਕਰਦਾ ਹੋਇਆ ਰੋਪੜ ਤੋਂ ਚਮਕੌਰ ਸਾਹਿਬ ਵਾਲੇ ਪਾਸੇ ਨੂੰ ਜਾ ਰਿਹਾ ਸੀ। ਰਸਤੇ ਵਿੱਚ ਭਾਈ ਧਿਆਨ ਸਿੰਘ, ਜਿਨ੍ਹਾਂ ਨੂੰ ਸਿੱਖ ਇਤਿਹਾਸ ਵਿੱਚ ਭਾਈ ਧਿਆਨ ਸਿੰਘ ਮਾਜਰੀਆ ਵੀ ਕਹਿੰਦੇ ਨੇ, ਕਿਉਂਕਿ ਰੋਪੜ ਚੰਡੀਗੜ੍ਹ ਦੇ ਇਲਾਕੇ ਵਿੱਚ ਇਸ ਤਰ੍ਹਾਂ ਦੇ ਪਿੰਡ ਬੜੇ ਨੇ ਜਿਵੇਂ ਬੰਨ ਮਾਜਰਾ, ਬੂਰ ਮਾਜਰਾ, ਭੈਰੋ ਮਾਜਰਾ, ਭੋਜੇ ਮਾਜਰਾ, ਮਨੀ ਮਾਜਰਾ, ਇਹਦਾ ਪਿੰਡ ਮਾਜਰਾ ਹੋਣ ਕਰਕੇ ਇਹਨੂੰ ਭਾਈ ਧਿਆਨ ਸਿੰਘ ਮਾਜਰੀਆ ਸਿੱਖ ਇਤਿਹਾਸ ਵਿੱਚ ਕਿਹਾ ਜਾਂਦਾ। ਇਹਨੇ ਜਦੋਂ ਵੇਖਿਆ ਵੀ ਇਹ ਸ਼ਰਧਾਲੂ ਆਨੰਦਪੁਰ ਸਾਹਿਬ ਤੋਂ ਸਤਿਗੁਰੂ ਜੀ ਦੇ ਦਰਸ਼ਨ ਕਰਕੇ ਆ ਰਿਹਾ, ਇਹ ਤਾਂ ਬੜਾ ਪ੍ਰਸੰਨ ਚਾਹੀਦਾ ਸੀ ਪਰ ਬੜਾ ਉਦਾਸ ਹੈ, ਕਾਰਨ ਕੀ? ਪੁੱਛ ਹੀ ਲਿਆ। ਇਹਨੇ ਸੱਚ ਦੱਸ ਦਿੱਤਾ, ਕਹਿਣ ਲੱਗਾ ਮੈਂ ਬਿਸੰਬਰ ਦਾਸ ਦਾ ਪੁੱਤਰ ਹਾਂ, ਮੇਰਾ ਨਾਮ ਹਰਗੋਪਾਲ ਹੈ। ਗੁਰੂ ਨਾਨਕ ਸਾਹਿਬ ਜੀ ਜਦੋਂ ਉਜੈਨ ਦੀ ਧਰਤੀ ਤੇ ਗਏ ਉਦੋਂ ਦੀਆਂ ਉੱਥੇ ਸੰਗਤਾਂ ਥਾਪੀਆਂ ਨੇ ਤੇ ਅਸੀਂ ਹਰ ਸਾਲ ਆਨੰਦਪੁਰ ਸਾਹਿਬ ਜਾਂ ਜਿੱਥੇ ਵੀ ਗੁਰੂ ਸਾਹਿਬ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕਰਦੇ ਨੇ ਪਿਤਾ ਪੁਰਖੀ ਰੀਤ ਦੇ ਮੁਤਾਬਕ ਆਉਂਦੇ ਹਾਂ। ਇਸ ਵਾਰ ਮੇਰੇ ਪਿਤਾ ਨੇ ਮੈਨੂੰ ਭੇਜਿਆ ਤੇ ਮੇਰੇ ਮਨ ਵਿੱਚ ਸ਼ੰਕਾ ਆਇਆ ਵੀ ਮੈਂ ਸਤਿਗੁਰੂ ਜੀ ਨੂੰ 500 ਰੁਪਈਆ ਭੇਟ ਕੀਤਾ ਤੇ ਸਤਿਗੁਰੂ ਜੀ ਨੇ ਇਹਦੇ ਇਵਜ ਵਿੱਚ ਮੈਨੂੰ ਵਚਨ ਦਿੱਤਾ ਤੇ ਉਹ ਵਚਨ ਮੇਰਾ ਕੀ ਸਵਾਰ ਸਕਦਾ। ਭਾਈ ਧਿਆਨ ਸਿੰਘ ਮਾਜਰੀਏ ਨੇ ਬੜੀ ਪ੍ਰੇਰਨਾ ਕੀਤੀ ਵੀ ਤੂੰ ਗੁਰੂ ਦਾ ਬਚਨ ਸੰਭਾਲ ਕੇ ਰੱਖ, ਉਹਦੇ ਤੇ ਵਿਚਾਰ ਕਰ, ਉਹਨੂੰ ਆਪਣੇ ਜੀਵਨ ਵਿੱਚ ਲਾਗੂ ਕਰ, ਫਿਰ ਵੇਖੀ ਤੇਰੇ ਜੀਵਨ ਵਿੱਚ ਕਿੰਨੀਆਂ ਬਰਕਤਾਂ ਆਉਂਦੀਆਂ ਨੇ। ਪਰ ਇਹਨੇ ਇੱਕੋ ਹੀ ਰੱਟ ਲਾਇਆ ਹੋਇਆ ਸੀ ਕਿ ਮੈਂ ਵਪਾਰੀ ਦਾ ਪੁੱਤਰ ਹਾਂ, ਮੈਂ 500 ਦਾ 700 ਕਮਾਉਣਾ ਸੀ। ਭਾਈ ਧਿਆਨ ਸਿੰਘ ਹੋਣਾ ਨੇ ਆਪਣੇ ਘਰ ਜਾ ਕੇ ਪ੍ਰਬੰਧ ਕੀਤਾ, ਇਹਨੂੰ 700 ਰੁਪਈਆ ਦੇ ਕੇ ਕਿਹਾ ਕਿ ਤੂੰ ਗੁਰੂ ਦਾ ਬਚਨ ਸਾਨੂੰ ਦੇ ਦੇ। ਇਹ ਬੜਾ ਖੁਸ਼ ਹੋਇਆ ਕਿ ਮੇਰੇ ਪੈਸੇ ਵਾਪਸ ਹੋ ਗਏ, ਉਹਦੇ ਵਿੱਚ ਮੈਨੂੰ ਲਾਹਾ ਵੀ ਮਿਲਿਆ, ਮੇਰਾ ਪਿਤਾ ਮੈਨੂੰ ਘੁੱਟ ਕੇ ਗਲ ਨਾਲ ਲਾਵੇਗਾ। ਜਦੋਂ ਆਪਣੇ ਘਰ ਪਹੁੰਚਿਆ ਤੇ ਪਿਤਾ ਨੇ ਬੜੀ ਨਾਰਾਜ਼ਗੀ ਪ੍ਰਗਟ ਕੀਤੀ, ਕਹਿਣ ਲੱਗੇ ਤੂੰ ਬੜਾ ਨਲਾਇਕ ਹੈ, ਭੇਜਾ ਤੋਕੋ ਲਾਭ ਹੇਤ ਤੂੰ ਲੈ ਆਇਓ ਕਾਚ, ਤੈਨੂੰ ਤੇ ਲਾਹਾ ਖੱਟਣ ਲਈ ਭੇਜਿਆ ਸੀ ਪਰ ਪੁੱਤਰਾ ਤੂੰ ਕੇਵਲ ਕੱਚ ਵਿਹਾਜ ਕੇ ਘਰ ਆ ਗਿਆ। ਘਰ ਦੇ ਵਿੱਚ ਭੁੱਖ ਮਰੀ, ਗਰੀਬੀ, ਬੜੇ ਦੁੱਖ ਪ੍ਰਵੇਸ਼ ਹੋ ਗਏ। ਥੋੜਾ ਸਮਾਂ ਬਤੀਤ ਹੋਇਆ, ਦੋਵੇਂ ਪਿਓ ਪੁੱਤਰ ਬੜੇ ਪਛਤਾਏ। ਸੋਚਿਆ ਕਿ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਦਰਬਾਰ ਵਿੱਚ ਜਾ ਕੇ ਭੁੱਲ ਬਖਸ਼ਾਈ ਜਾਵੇ। ਜਦੋਂ ਇਹ ਦੋਵੇਂ ਆ ਰਹੇ ਸਨ, ਸੋਚਿਆ ਕਿ ਜਾਂਦੇ ਹੋਏ ਭਾਈ ਧਿਆਨ ਸਿੰਘ ਮਾਜਰੀਏ ਨੂੰ ਮਿਲ ਚੱਲੀਏ ਵੀ ਉਹਨੂੰ ਪੁੱਛੀਏ ਵੀ ਅਸੀਂ ਤਾਂ ਗੁਰੂ ਦਾ ਬਚਨ ਮੰਨਿਆ ਨਹੀਂ ਤੇ ਸਾਡੀ ਇਹ ਹਾਲਤ, ਤੇ ਤੁਸੀਂ ਗੁਰੂ ਦਾ ਬਚਨ ਮੰਨ ਲਿਆ, ਤੁਹਾਡੀ ਜ਼ਿੰਦਗੀ ਵਿੱਚ ਕੀ ਤਬਦੀਲੀ ਆਈ ਹੈ? ਭਾਈ ਧਿਆਨ ਸਿੰਘ ਮਾਜਰੀਏ ਨੇ ਬੜੇ ਪਿਆਰ ਸਹਿਤ ਇਹਨਾਂ ਨੂੰ ਬਿਠਾਇਆ, ਕਹਿਣ ਲੱਗੇ ਤੁਹਾਨੂੰ ਪਤਾ ਵੀ ਗੁਰੂ ਦਾ ਬਚਨ ਕੀ ਸੀ? ਕਹਿਣ ਲੱਗੇ ਹਾਂ। ਕਹਿੰਦੇ ਗੁਰੂ ਦਾ ਬਚਨ ਸੀ, ਉੱਦਮ ਕਰਿੰਦਿਆਂ ਜੀਓ ਤੂੰ ਕਮਾਵਦਿਆਂ ਸੁਖ ਪੁੰਚ, ਧਿਆਇੰਦਿਆਂ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਬਸ ਇਹ ਬਚਨ ਮੈਂ ਆਪਣੇ ਜੀਵਨ ਵਿੱਚ ਲਾਗੂ ਕੀਤਾ, ਸਰੀਰਕ ਤੌਰ ਤੇ ਉੱਦਮ ਕਰਕੇ ਜਿਹੜੀਆਂ ਬੰਜਰ ਜ਼ਮੀਨਾਂ ਸਨ ਉਹਦੇ ਵਿੱਚ ਹਲ ਚਲਾਇਆ, ਉਹਦੇ ਵਿੱਚ ਮੈਂ ਖੇਤੀ ਕਰਕੇ ਜਦੋਂ ਅਨਾਜ ਪੈਦਾ ਕੀਤਾ ਤੇ ਮੇਰੇ ਘਰ ਵਿੱਚ ਅੰਨ ਧਨ ਦੇ ਬੋਹੜ ਲੱਗ ਗਏ, ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹੀ। ਤੇ ਦੂਸਰਾ ਕਿ ਧਿਆਇੰਦਿਆਂ ਤੂੰ ਪ੍ਰਭੂ ਮਿਲ ਸਗਲ ਉੱਦਮ ਮੈਂ ਉੱਦਮ ਭਲਾ, ਹਰ ਕਾ ਨਾਮ ਜਪੋ ਜੀ ਸਦਾ, ਮੈਂ ਆਤਮਕ ਤੌਰ ਤੇ ਉੱਦਮ ਕੀਤਾ ਤੇ ਮੇਰੇ ਘਰ ਹਿਰਦੇ ਵਿੱਚ ਨਾਮ ਧਨ ਦੇ ਬੋਹੜ ਲੱਗ ਗਏ। ਹੁਣ ਨਾ ਸਰੀਰਕ ਤੌਰ ਤੇ ਮੈਂ ਗਰੀਬ ਰਿਹਾ ਤੇ ਨਾ ਮੈਂ ਆਤਮਕ ਤੌਰ ਤੇ ਗਰੀਬ ਰਿਹਾ। ਗੁਰੂ ਨੇ ਕਿਹਾ ਸੀ ਉੱਦਮ ਕਰੀ, ਕਿਉਂਕਿ ਸਿੱਖ ਹੈ ਹੀ ਉਹ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰ ਨਾਮ ਧਿਆਵੈ, ਉੱਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੈ ਅੰਮ੍ਰਿਤਸਰ ਨਹਾਵੈ। ਜਿੱਥੇ ਸਰੀਰਕ ਤੌਰ ਤੇ ਉੱਦਮ ਕਰਦਾ ਇਸ਼ਨਾਨ ਕਰਦਾ, ਉੱਥੇ ਨਾਮ ਰੂਪੀ ਅੰਮ੍ਰਿਤ ਦੇ ਸਰੋਵਰ ਵਿੱਚ ਆਪਣੀ ਆਤਮਾ ਦਾ ਇਸ਼ਨਾਨ ਕਰਾਉਣ ਲਈ ਵੀ ਉੱਦਮ ਕਰਦਾ। ਤੇ ਜਦੋਂ ਜਿਹਦੇ ਜੀਵਨ ਵਿੱਚ ਇਹ ਉੱਦਮ ਆ ਜਾਵੇ, ਸਾਹਿਬ ਕਹਿੰਦੇ ਨੇ ਉਹ ਬਹੁਤ ਵੱਡੇ ਭਾਗਾਂ ਵਾਲਾ ਹੈ। ਹਮ ਤਨਵੰਤ ਭਾਗਟ ਸੱਚ ਨਾਏ, ਹਰ ਗੁਣ ਗਾਵੈ ਸਹਿਜ ਸੁਭਾਏ। ਸ਼ਬਦ ਦੀ ਆਰੰਭਤਾ ਸਮੇਂ ਜਿਹੜਾ ਸ਼ਲੋਕ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਉੱਥੇ ਨਾਲੇ ਤਾਂ ਸਾਨੂੰ ਉੱਦਮ ਕਰਨ ਦੀ ਪ੍ਰੇਰਨਾ ਕੀਤੀ ਹੈ ਤੇ ਨਾਲ ਹੀ ਇਹ ਕਿਹਾ ਕਿ ਜਿਹੜੇ ਉੱਦਮ ਕਰਦੇ ਨੇ ਉਹ ਵਡਭਾਗੀ ਨੇ। ਸੱਚਮੁੱਚ ਜਿਨ੍ਹਾਂ ਦੇ ਹਿਰਦੇ ਘਰ ਵਿੱਚ ਨਾਮ ਰੂਪੀ ਧਨ ਜਿਨ੍ਹਾਂ ਨੇ ਸੰਗ੍ਰਹਿ ਕਰ ਲਿਆ, ਇਕੱਤਰ ਕਰ ਲਿਆ, ਉਹਨਾਂ ਵਰਗੇ ਭਾਗ ਹੋਰ ਕਿਸੇ ਦੇ ਨਹੀਂ, ਕਿਉਂਕਿ ਸਭ ਤੋਂ ਵੱਡੇ ਭਾਗ ਗੁਰਸਿੱਖਾਂ ਦੇ ਜੋ ਸਤਿਗੁਰ ਚਰਨੀ ਸਿੱਖ ਪੜਤਿਆ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਆਓ ਸਾਰੇ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰ ਸ਼ਬਦ ਦੀ ਵਿਚਾਰ ਨਾਲ ਜੁੜਨਾ ਕਰੀਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਸਾ ਮਹੱਲਾ ਪੰਜਵਾਂ। ਸਲੋਕ ਉਦਮ ਕਰਹੋ ਵਡ ਭਾਗੀ ਹੋ, ਸਿਮਰਹੋ ਹਰ ਹਰ ਰਾਏ।
ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਇਹ ਪਾਵਨ ਪਵਿੱਤਰ ਅਗੰਮੀ ਵਾਕ ਆਸਾ ਰਾਗ ਦੇ ਵਿੱਚ ਸ਼ੋਭਨੀਕ ਹਨ। ਸ਼ੰਤ ਹੋਣ ਕਰਕੇ ਸ਼ਬਦ ਦੇ ਚਾਰ ਪਦੇ ਨੇ, ਆਰੰਭ ਵਿੱਚ ਇੱਕ ਸ਼ਲੋਕ ਹੈ। ਗਰੀਬ ਨਵਾਜ ਕਿਰਪਾ ਕਰ ਰਹੇ ਨੇ, ਉੱਦਮ ਕਰੋ ਵੱਡ ਭਾਗੀਓ, ਹੇ ਵੱਡੇ ਭਾਗਾਂ ਵਾਲਿਓ ਇਹ ਉੱਦਮ ਕਰੋ। ਸਿਮਰੋ ਹਰ ਹਰ ਰਾਏ, ਹਰੀ ਰਾਜਾ ਜੋ ਸਭ ਤੋਂ ਵੱਡਾ ਪਾਤਸ਼ਾਹ ਹੈ, ਕਿਉਂਕਿ ਦੁਨੀਆਂ ਦੇ ਰਾਜੇ ਮਹਾਰਾਜੇ ਬਾਦਸ਼ਾਹ ਸ਼ਾਹ ਵਪਾਰੀ ਮਰਨਾ, ਇੱਕ ਪ੍ਰਭੂ ਹੀ ਹੈ ਜਿਹੜਾ ਸਭ ਤੋਂ ਵੱਡਾ ਰਾਜਾ ਹੈ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵ ਚਾਰ ਕੇ ਝੂਠੇ ਕਰਤ ਦਿਵਾਜਾ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ। ਉਹਦਾ ਰਾਜ ਸਦਾ ਨਿਚਲ ਹੈ, ਇਸ ਕਰਕੇ ਉਹਨੂੰ ਸਿਮਰਨਾ ਕਰੋ ਜਿਹੜਾ ਹਰੀ ਰੂਪੀ ਰਾਜਾ ਹੈ, ਜਿਹੜਾ ਪਾਤਸ਼ਾਹਾਂ ਸਿਰ ਪਾਤਸ਼ਾਹ ਹੈ। ਉਹਦੇ ਨਾਲ ਜੁੜੋ ਤੇ ਫਿਰ ਵੱਡੇ ਭਾਗਾਂ ਵਾਲੇ ਬਣੋਗੇ।
ਨਾਨਕ ਜਿਸ ਸਿਮਰਤ ਸਭ ਸੁਖ ਹੋਵੇ, ਦੁੱਖ ਦਰਦ ਭ੍ਰਮ ਜਾਏ।
ਇਹ ਨਾਨਕ ਜਿਹਦਾ ਸਿਮਰਨ ਕਰਨ ਦੇ ਨਾਲ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ, ਜੀਵਨ ਵਿੱਚੋਂ ਦੁੱਖ ਦਰਦ ਤੇ ਭਟਕਣਾ ਖਤਮ ਹੋ ਜਾਂਦੀ ਹੈ। ਐਸੇ ਪ੍ਰਭੂ ਦਾ ਨਾਮ ਸਿਮਰਨ ਕਰਨ ਵਾਸਤੇ ਹੀ ਵੱਡੇ ਭਾਗਾਂ ਵਾਲੇ ਜੀਵ ਤੂੰ ਉੱਦਮ ਕਰ, ਕਿਉਂਕਿ ਜਿਹੜਾ ਆਲਸ ਹੈ ਇਹ ਤੇਰੀ ਜ਼ਿੰਦਗੀ ਵਿੱਚ ਨਿਘਾਰ ਲਿਆ ਦੇਵੇਗਾ। ਕਿਉਂਕਿ ਆਮ ਕਰਕੇ ਮਨੁੱਖ ਦੀ ਇਹ ਹਾਲਤ ਹੈ, ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ। ਚੰਗਾ ਕੰਮ ਕਰਨਾ ਹੋਵੇ ਤੇ ਬੰਦਾ ਆਲਸੀ ਬਣ ਜਾਂਦਾ, ਸਵੇਰੇ ਉੱਠਿਆ ਨਹੀਂ ਜਾਂਦਾ, ਸਤਸੰਗ ਵਿੱਚ ਨਹੀਂ ਆ ਸਕਦਾ, ਨਿਤਨੇਮ ਨਹੀਂ ਕਰ ਸਕਦਾ। ਪਰ ਕਿਸੇ ਬੁਰੇ ਕੰਮ ਲਈ ਜਾਣਾ ਹੋਵੇ ਤੇ ਵੇਖੋ ਕਿਵੇਂ ਦੜੰਗੇ ਮਾਰਦਾ ਜਾਂਦਾ, ਸ਼ੇਰ ਬਣ ਜਾਂਦਾ, ਸ਼ੇਰਾਂ ਵਰਗੀ ਤਾਕਤ। ਚੰਗਿਆਈ ਆਲਕ ਕਰੇ, ਚੰਗਾ ਕੰਮ ਕਰਨਾ ਹੋਵੇ ਤੇ ਆਲਸ ਕਰਦਾ। ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸ਼ੇਰ, ਬੁਰਾ ਕੰਮ ਕਰਨਾ ਹੋਵੇ ਤੇ ਸ਼ੇਰ ਵਰਗੀ ਤਾਕਤ ਆ ਜਾਂਦੀ ਹੈ। ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇੜਾ ਪੈ ਪੈ ਸੋਇਆ। ਬੁਰਾ ਕੰਮ ਕਰਨਾ ਹੋਵੇ ਤੇ ਮਨੁੱਖ ਜਾਗਦਾ ਰਹਿੰਦਾ, ਕਦੇ ਸੌਂਦਾ ਨਹੀਂ। ਪਰ ਜਦੋਂ ਕਿਤੇ ਚੰਗਾ ਕੰਮ ਕਰਨਾ ਹੋਵੇ, ਸਿਮਰਨ ਵਿੱਚ ਜੁੜਨਾ ਹੋਵੇ ਤੇ ਫਿਰ ਕਹਿੰਦਾ ਮੇਰੀ ਨੀਂਦ ਪੂਰੀ ਨਹੀਂ ਹੁੰਦੀ। ਸਾਹਿਬ ਕਹਿੰਦੇ ਮਨੁੱਖ ਦੀ ਇਹ ਹਾਲਤ ਹੈ, ਪਰ ਚਾਹੀਦਾ ਇਹ ਸੀ ਕਿ ਜਿਸ ਦਾ ਦੀਆ ਪਹਿਨੈ ਖਾਏ, ਤਿਸ ਸਿਓਂ ਆਲਸ ਕਿਉਂ ਬਣੈ ਮਾਏ। ਜਿਹਦਾ ਦਿੱਤਾ ਅਸੀਂ ਪੈਨ ਦੇ ਤੇ ਖਾਂਦੇ ਹਾਂ, ਉਹਨੂੰ ਸਿਮਰਨ ਲੱਗਿਆਂ, ਉਹਨੂੰ ਯਾਦ ਕਰਨ ਲੱਗਿਆਂ ਸਾਡੀ ਜ਼ਿੰਦਗੀ ਵਿੱਚ ਆਲਸ ਕਿਉਂ ਆਵੇ, ਭਾਵ ਨਹੀਂ ਆਉਣਾ ਚਾਹੀਦਾ। ਮਨੁੱਖ ਉੱਦਮੀ ਬਣੇ, ਉੱਦਮੀ ਬਣ ਕੇ ਆਪਣੀ ਜ਼ਿੰਦਗੀ ਦੇ ਵਿੱਚ ਸਿੱਖੀ ਕਮਾਵੇ, ਧਰਮ ਕਮਾਵੇ, ਨਾਮ ਧਨ ਦਾ ਸੰਗ੍ਰਹਿ ਕਰੇ। ਕਿਉਂਕਿ ਹੁਣ ਵੱਤੈ ਹਰ ਨਾਮ ਨਾ ਬੀਜਿਓ, ਅੱਗੇ ਭੁੱਖਾ ਕਿਆ ਖਾਏ। ਜੇ ਹੁਣ ਵੱਤਰ ਨਾ ਸੰਭਾਲਿਆ, ਹੁਣ ਉੱਦਮ ਨਾ ਕੀਤਾ, ਤੇ ਫਿਰ ਅੱਗੇ ਜਦੋਂ ਆਤਮਕ ਤੌਰ ਤੇ ਟੋਟਾ ਆਉਣਾ ਤੇ ਮਨੁੱਖ ਫਿਰ ਭੁੱਖਾ ਹੀ ਰਹੇਗਾ, ਆਤਮਕ ਤੌਰ ਤੇ ਇਹਨੂੰ ਕਦੇ ਤ੍ਰਿਪਤੀ ਨਹੀਂ ਮਿਲੇਗੀ। ਇਸ ਕਰਕੇ ਗਰੀਬ ਨਵਾਜ ਨੇ ਉੱਦਮ ਕਰਨ ਦੀ ਪ੍ਰੇਰਨਾ ਕੀਤੀ ਹੈ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਕਿ ਜਦੋਂ ਭਗਤ ਧਰੂ ਨੂੰ, ਜਿਹੜਾ ਰਾਜੇ ਉਤਾਨਪਾਦ ਦਾ ਪੁੱਤਰ ਸੀ, ਉਹਦੀਆਂ ਦੋ ਰਾਣੀਆਂ ਸਨ ਸੁਨੀਤੀ ਤੇ ਸੁਰੀਚੀ, ਜਦੋਂ ਇਹ ਬਾਹਰੋਂ ਹੱਸਦਾ ਖੇਡਦਾ ਬੜੇ ਮਾਣ ਨਾਲ ਆ ਕੇ ਪਿਤਾ ਦੀ ਗੋਦ ਵਿੱਚ ਬੈਠਣ ਲੱਗਾ, ਤੇ ਮਤਰਈ ਮਾਂ ਨੇ ਬਾਂਹ ਪਕੜ ਕੇ ਪਿਤਾ ਦੀ ਗੋਦ ਤੋਂ ਵਾਂਝਿਆਂ ਕਰ ਦਿੱਤਾ ਤੇ ਕਿਹਾ ਵੀ ਜੇ ਪਿਤਾ ਦੀ ਗੋਦ ਵਿੱਚ ਬਹਿਣਾ ਸੀ ਫਿਰ ਮੇਰੀ ਕੁੱਖ ਤੋਂ ਜਨਮ ਲੈਂਦਾ। ਭਗਤ ਧਰੂ ਨੂੰ ਮਤਰਈ ਮਾਂ ਤੇ ਕੋਈ ਨਾਰਾਜ਼ਗੀ ਨਹੀਂ, ਪਰ ਉਹ ਆਪਣੇ ਪਿਤਾ ਦੀ ਬੇਵਸੀ ਵੇਖ ਰਿਹਾ ਸੀ, ਇੱਕ ਰਾਜੇ ਦੀ ਬੇਵਸੀ ਕਿ ਰਾਜਾ ਕਾਮਨਾਵਾਂ ਦੀ ਵਾਸ਼ਨਾਵਾਂ ਦੀ ਪੂਰਤੀ ਕਰਨ ਲਈ ਕਈ ਕਈ ਸ਼ਾਦੀਆਂ ਕਰਦਾ ਹੈ, ਪਰ ਇਹਦੇ ਵਿੱਚ ਇੰਨੀ ਜੁਰਤ ਨਹੀਂ ਕਿ ਇਹ ਆਪਣੇ ਪੁੱਤਰ ਨੂੰ ਆਪਣੀ ਗੋਦ ਵਿੱਚ ਬੈਠਣ ਦਾ ਹੱਕ ਦੇਵੇ। ਤੇ ਜਿਹੜਾ ਇਹਨੂੰ ਗੋਦ ਤੋਂ ਵਾਂਝਿਆ ਕਰੇ ਉਹਨੂੰ ਰੋਕੇ। ਜਦੋਂ ਆਪਣੇ ਪਿਤਾ ਦੀ ਬੇਵਸੀ ਵੇਖੀ ਤੇ ਮਨ ਵਿੱਚ ਵਿਰਾਗ ਆ ਗਿਆ ਕਿ ਕਾਹਦਾ ਰਾਜ ਹੈ, ਜੇ ਇੱਕ ਰਾਜਾ ਆਪਣੇ ਪੁੱਤਰ ਨੂੰ ਵੀ ਹੱਕ ਨਹੀਂ ਦਿਲਾ ਸਕਦਾ, ਕੇਵਲ ਵਾਸ਼ਨਾਵਾਂ ਵਿੱਚ ਹੀ ਅੰਨਾ ਹੋਇਆ ਪਿਆ। ਭਗਤ ਰੂ ਦੀਆਂ ਡਾਢਾਂ ਨਿਕਲੀਆਂ, ਇੱਕਦਮ ਆਪਣੀ ਮਾਂ ਨੂੰ ਪੁੱਛਿਆ, ਕਹਿਣ ਲੱਗਾ, ਮਾਂ ਤੂੰ ਇਹ ਦੱਸ ਵੀ ਤੂੰ ਰਾਣੀ ਹੈ ਕਿ ਗੋਲੀ ਹੈ। ਉਹ ਕਹਿਣ ਲੱਗੀ ਵੀ ਮੈਂ ਜਨਮ ਕਰਕੇ ਤੇ ਰਾਣੀ ਹਾਂ, ਪਰ ਕਰਮਾਂ ਕਰਕੇ ਗੋਲੀ ਹਾਂ। ਪੁੱਛਿਆ ਵੀ ਉਹ ਕਿਹੜਾ ਉੱਦਮ ਹੈ ਜਿਹਦੇ ਨਾਲ ਐਸਾ ਰਾਜ ਮਿਲੇ, ਜਿਸ ਰਾਜ ਦੇ ਵਿੱਚ ਮੈਂ ਇਹੋ ਜਿਹਾ ਇਨਸਾਫ ਕਰ ਸਕਾਂ ਕਿ ਮੇਰਾ ਧਰਮ ਵੀ ਕਾਇਮ ਰਹਿ ਸਕੇ, ਮੈਂ ਆਪਣੇ ਦੁਸ਼ਮਣਾਂ ਨੂੰ ਮਿੱਤਰ ਵੀ ਬਣਾ ਸਕਾਂ, ਮੇਰਾ ਜੀਵਨ ਪਤਤ ਤੋਂ ਪਵਿੱਤਰ ਹੋ ਸਕੇ। ਤੇ ਕਿੰਨੀ ਸਿਆਣੀ ਮਾਂ ਸੀ, ਉਹਨੇ ਉਪਦੇਸ਼ ਦਿੱਤਾ, ਪਰਮੇਸ਼ਰ ਦੀ ਆਰਾਧਨਾ ਕਰ, ਸ਼ਤਰੂ ਵੀ ਮਿੱਤਰ ਬਣ ਜਾਣਗੇ, ਪਤਤ ਵੀ ਪਵਿੱਤਰ ਹੋ ਜਾਂਦੇ ਨੇ, ਸਰੀਰਕ ਰਾਜ ਦੇ ਨਾਲ ਨਾਲ ਆਤਮਕ ਰਾਜ ਵੀ ਮਿਲੇਗਾ। ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਕਹਿਣ ਲੱਗੇ, ਧਰੂ ਹੱਸਦਾ ਘਰ ਆਇਆ, ਕਰ ਪਿਆਰ ਪਿਓ ਕੁਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰਈ ਕੀਤਾ, ਡੱਡੋ ਲਿੱਕਾ ਮਾਂ ਪੁੱਛੇ, ਤੂੰ ਸਵਾਣੀ ਹੈ ਕਿ ਸਰੀਤਾ, ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦਰੜੀਤਾ। ਤੇ ਭਗਤ ਰੂ ਦਾ ਇੱਕ ਪ੍ਰਸ਼ਨ ਸੀ, ਕਿਸ ਉੱਦਮ ਤੇ ਰਾਜ ਮਿਲੇ, ਕੇਵਲ ਰਾਜ ਨਹੀਂ ਸ਼ਤਰੂ ਤੇ ਸਭ ਹੋਵਨ ਮੀਤਾ, ਉਹ ਰਾਜ ਜਿੱਥੇ ਦੁਸ਼ਮਣ ਵੀ ਮਿੱਤਰ ਬਣ ਜਾਣ, ਜਿੱਥੇ ਸੱਚਮੁੱਚ ਮੈਂ ਹਲੇਮੀ ਦਾ ਰਾਜ ਦੇ ਸਕਾਂ, ਇਨਸਾਫ ਕਰ ਸਕਾਂ, ਮੇਰੇ ਰਾਜ ਭਾਗ ਦੇ ਵੇ ਸਾਰੇ ਸੁਰੱਖਿਅਤ ਹੋਣ। ਤੇ ਮਾਂ ਨੇ ਅੱਗੋਂ ਉੱਤਰ ਦਿੱਤਾ, ਪਰਮੇਸ਼ਰ ਅਰਾਧੀ ਹੈ, ਜਿੱਦੂ ਹੋਈਐ ਪਤਤ ਪੁਨੀਤਾ। ਹੇ ਪੁੱਤਰ, ਪਰਮੇਸ਼ਰ ਦੀ ਆਰਾਧਨਾ ਕਰ, ਪਰਮੇਸ਼ਰ ਦਾ ਨਾਮ ਹੀ ਪਤਤ ਪਾਵਨ ਹੈ, ਉਹ ਤੈਨੂੰ ਪਵਿੱਤਰ ਕਰਨ ਵਾਲਾ ਹੈ, ਤੇ ਜਿਹਦੀ ਆਤਮਾ ਪਵਿੱਤਰ ਹੋ ਜੇ ਉਹਦੇ ਵਾਸਤੇ ਦੁਸ਼ਮਣ ਹੁੰਦਾ ਹੀ ਕੋਈ ਨਹੀਂ, ਕਿਉਂਕਿ ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬਹਿਰਾਈ। ਫਿਰ ਤਾਂ ਸਾਰੇ ਹੀ ਮਿੱਤਰ ਦਿਸਦੇ ਨੇ, ਸਭ ਕੋ ਮੀਤ ਹਮ ਆਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤਾਂ ਮੇਲ ਕੀਓ ਮੇਰਾ ਰਾਜਨ। ਇਸ ਲਈ ਸਾਹਿਬ ਕਹਿ ਰਹੇ ਨੇ, ਐਸਾ ਉੱਦਮ ਕਰੋ ਜਿਸ ਉੱਦਮ ਨਾਲ ਆਤਮਕ ਆਨੰਦ ਮਿਲੇ ਤੇ ਜੀਵਨ ਵਿੱਚੋਂ ਦੁੱਖ ਦਰਦ ਤੇ ਭਟਕਣਾ ਖਤਮ ਹੋ ਜਾਵੇ।
ਸੰਤ ਨਾਮ ਜਪਸ ਗੋਬਿੰਦ ਨਹਿ ਅਲਸਾਈਐ।
ਇਹ ਭਾਈ, ਪਰਮੇਸ਼ਰ ਦਾ ਨਾਮ ਜਪਣ ਲੱਗਿਆਂ ਆਲਸ ਨਹੀਂ ਕਰਨਾ ਚਾਹੀਦਾ।
ਭੇਟਤ ਸਾਧੂ ਸੰਗ ਜਮਪੁਰ ਨਹਿ ਜਾਈਐ।
ਇਸ ਜੀਵਨ ਵਿੱਚ ਗੁਰੂ ਕੀ ਸੰਗਤ ਕਰ ਲਈਏ ਤੇ ਮਨੁੱਖ ਜਮਪੁਰ ਵੱਲ ਨਹੀਂ ਜਾਂਦਾ, ਭਾਵ ਗੁਰੂ ਕੀ ਸੰਗਤ ਇੱਕ ਐਸਾ ਮਾਰਗ ਹੈ। ਸਾਹਿਬ ਦੇ ਬਚਨ ਅਸੀਂ ਪੜ੍ਹਦੇ ਹਾਂ ਪਾਵਨ ਬਾਣੀ ਵਿੱਚ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਿਹੇ ਮਲੰਤ ਜਮ ਤਰਾਸ ਮਿਟਾਈ। ਇੱਕੋ ਹੀ ਰਸਤਾ ਹੈ, ਮਾਰਗ ਹੈ ਗੁਰੂ ਕੀ ਸੰਗਤ ਵਾਲਾ, ਜਿਹਨੂੰ ਮਿਲ ਕੇ ਜਮ ਦਾ ਡਰ ਵੀ ਜ਼ਿੰਦਗੀ ਵਿੱਚੋਂ ਖਤਮ ਹੋ ਜਾਂਦਾ।
ਦੁੱਖ ਦਰਦ ਨਾ ਭਉ ਵਿਆਪੈ, ਨਾਮ ਸਿਮਰਤ ਸਾਧ ਸੁਖੀ।
ਪਰਮੇਸ਼ਰ ਦੇ ਨਾਮ ਸਿਮਰਨ ਨਾਲ ਜਿੱਥੇ ਦੁੱਖ ਦਰਦ ਤੇ ਭਉ ਭਾਵ ਡਰ ਨਹੀਂ ਵਿਆਪਦਾ, ਉੱਥੇ ਮਨੁੱਖ ਹਮੇਸ਼ਾ ਆਤਮਕ ਤੌਰ ਤੇ ਸੁਖੀ ਹੋ ਜਾਂਦਾ। ਇਹੀ ਕਾਰਨ ਕਿ ਸੰਸਾਰੀ ਜੀਵ ਸੁੱਖ ਪੈਦਾ ਕਰਕੇ ਵੀ ਸੁਖੀ ਨਹੀਂ ਹੁੰਦੇ, ਪਰ ਪ੍ਰਭੂ ਪਿਆਰੇ ਉਹਨਾਂ ਤੇ ਦੁੱਖਾਂ ਦੇ ਪਹਾੜ ਟੁੱਟ ਜਾਣ, ਉਹਨਾਂ ਨੂੰ ਬਾਬਰ ਹਵਾਲਾਤ ਵਿੱਚ ਬੰਦ ਕਰ ਦੇ ਜਾਂ ਗਿਰਤੱਤੀ ਤਵੀ ਤੇ ਬਿਠਾ ਦੇ, ਉਹਨਾਂ ਨੂੰ ਔਰੰਗਜ਼ੇਬ ਮਾਨੋ ਚਾਂਦਨੀ ਚੌਂਕ ਵਿੱਚ ਧੜ ਨਾਲੋਂ ਸੀਸ ਜੁਦਾ ਕਰਦੇ, ਆਰੇ ਨਾਲ ਚੀਰ ਦੇ, ਦੇਗ ਵਿੱਚ ਉਬਾਲ ਦੇ, ਸੂਬਾ ਵਜੀਦ ਖਾਨ ਸਰਹੰਦ ਦੀ ਦੀਵਾਰ ਵਿੱਚ ਚਿਣ ਦੇਵੇ, ਉਹ ਫਿਰ ਵੀ ਦੁਖੀ ਨਹੀਂ ਹੁੰਦੇ। ਉਹ ਆਖਦੇ ਨੇ, ਮਾਈ ਮੇਰੇ ਮਨ ਕੋ ਸੁੱਖ, ਕੋਟ ਆਨੰਦ ਰਾਜ ਸੁਖ ਭੁਗਵੈ, ਹਰ ਸਿਮਰਤ ਬਿਨਸੈ ਸਭ ਦੁੱਖ। ਉਹਨਾਂ ਨੂੰ ਕੋਈ ਦੁਖੀ ਨਹੀਂ ਕਰ ਸਕਦਾ, ਤੇ ਜਿਹੜੇ ਸੰਸਾਰੀ ਜੀਵ ਨੇ ਉਹ ਸੁੱਖ ਸਹੂਲਤਾਂ ਮਾਣਦੇ ਵੀ ਕਦੇ ਸੁਖੀ ਨਹੀਂ ਹੋ ਸਕਦੇ। ਸਾਹਿਬ ਕਹਿੰਦੇ, ਜੋ ਸੁੱਖ ਕੋ ਚਾਹੈ ਸਦਾ, ਸ਼ਰਨ ਰਾਮ ਕੀ ਲੇ, ਜਿਹਦੇ ਸਿਮਰ ਨਾਲ ਜਿਹਦੀ ਸ਼ਰਨ ਵਿੱਚ ਸਦੀਵੀ ਸੁੱਖ ਪ੍ਰਾਪਤ ਹੁੰਦਾ।
ਸਾਸ ਸਾਸ ਆਰਾਧ ਹਰ ਹਰ ਧਿਆਏ ਸੋ ਪ੍ਰਭ ਮਨ ਮੁਖੀ।
ਇਹ ਭਾਈ ਹਰੇਕ ਸਵਾਸ ਨਾਲ ਹਰੀ ਪਰਮਾਤਮਾ ਨੂੰ ਧਿਆਉਣਾ ਚਾਹੀਦਾ, ਮਨ ਕਰਕੇ ਵੀ ਤੇ ਮੁਖ ਕਰਕੇ ਵੀ। ਆਮ ਕਰਕੇ ਮਨਮੁਖ ਸ਼ਬਦ ਬੇਮੁਖਤਾਈ ਵਾਸਤੇ ਆਉਂਦਾ ਜਿੱਥੇ ਇਕੱਠਾ ਪੜ੍ਹਨਾ, ਪਰ ਕਈ ਥਾਵਾਂ ਤੇ ਮਨ ਦੇ ਨੰਨੇ ਨੂੰ ਸਿਹਾਰੀ ਆਉਂਦੀ ਹੈ, ਉੱਥੇ ਮਨ ਵੱਖਰਾ ਤੇ ਮੁੱਖ ਵੱਖਰਾ। ਵੀ ਮਨ ਵਿੱਚ ਤੇ ਮੁੱਖ ਵਿੱਚ, ਜਿਵੇਂ ਮਨ ਕਰਕੇ, ਬਚਨਾਂ ਕਰਕੇ, ਕਰਮਾਂ ਕਰਕੇ। ਤੁੰਮੀ ਤੁੰਮਾ ਵਿਸ ਅਕਤ ਧੂਰਾ ਨਿੰਮ ਫਲ, ਮਨ ਮੁੱਖ ਵਸੈ ਤਿਸ ਜਿਸ ਤੂੰ ਚੇਤਨਾ ਆਵੀ। ਉੱਥੇ ਮਨਮੁੱਖ ਪਾਠ ਇਕੱਠਾ ਨਹੀਂ ਹੈ, ਇੱਥੇ ਵੀ ਮਨ ਮੁਖੀ ਇਕੱਠਾ ਨਹੀਂ, ਬਲਕਿ ਮਨ ਦੇ ਨੰਨੇ ਨੂੰ ਸਿਹਾਰੀ ਹੈ। ਮਨ ਮੁਖੀ ਭਾਵ ਮਨ ਵਿੱਚ ਤੇ ਮੁੱਖ ਵਿੱਚ, ਜ਼ਬਾਨ ਕਰਕੇ ਵੀ ਜਪ ਤੇ ਆਪਣੇ ਮਨ ਕਰਕੇ ਵੀ ਜਪ। ਜਦੋਂ ਐਸੇ ਪ੍ਰਭੂ ਨੂੰ ਤੂੰ ਮਨ ਕਰਕੇ, ਰਸਨਾ ਕਰਕੇ, ਕਰਮਾਂ ਕਰਕੇ ਜਪੇਗਾ।
ਕਿਰਪਾਲ ਦਿਆਲ ਰਸਾਲ ਗੁਣ ਨਿਧ, ਕਰ ਦਇਆ ਸੇਵਾ ਲਾਈਐ।
ਫਿਰ ਹੇ ਭਾਈ, ਉਹ ਜੋ ਕਿਰਪਾ ਦਾ ਘਰ, ਦਇਆ ਦਾ ਘਰ, ਰਸਾਂ ਦਾ ਘਰ, ਗੁਣਾਂ ਦਾ ਖਜ਼ਾਨਾ ਪਰਮੇਸ਼ਰ ਹੈ ਨਾ, ਉਹਦੇ ਅੱਗੇ ਬੇਨਤੀ ਕਰੀ ਦੀ ਮਾਲਕ ਜੀ ਦਇਆ ਕਰੋ ਤੇ ਸਾਨੂੰ ਆਪਣੀ ਸੇਵਾ ਵਿੱਚ, ਆਪਣੇ ਸਿਮਰਨ ਵਿੱਚ ਜੋੜ ਲਵੋ।
ਨਾਨਕ ਪਯੰਪੈ ਚਰਨ ਜੰਪੈ, ਨਾਮ ਜਪਤ ਗੋਬਿੰਦ ਨਹਿ ਅਲਸਾਈਐ।
ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੋ ਪੰਜਵੇਂ ਨਾਨਕ ਨੇ, ਗੁਰੂ ਨਾਨਕ ਜੋਤ ਦੇ ਪੰਜਵੇਂ ਵਾਰਸ ਨੇ, ਇਸੇ ਕਰਕੇ ਸ਼ਬਦ ਨਾਨਕ ਵਰਤ ਰਹੇ ਨੇ। ਨਾਨਕ ਪਯੰਪੈ, ਉਹ ਬੇਨਤੀ ਜਿਹੜੀ ਪੈਰੀ ਪੈ ਕੇ ਕੀਤੀ ਜਾਵੇ, ਹੇ ਪ੍ਰਭੂ ਮੈਂ ਨਾਨਕ ਤੇਰੇ ਦਰ ਤੇ ਇਹ ਬੇਨਤੀ ਕਰਦਾ ਹਾਂ, ਤੁਹਾਡੇ ਸਦਾ ਚਰਨਾਂ ਦੇ ਨਾਲ ਜੁੜ ਕੇ ਰਹਿੰਦਾ ਹਾਂ, ਭਾਵ ਜਦੋਂ ਵੀ ਮੇਰੀ ਜ਼ਿੰਦਗੀ ਵਿੱਚ ਮੈਂ ਤੁਹਾਡੇ ਸਿਮਰਨ ਵਿੱਚ ਜੁੜਾਂ ਤੇ ਕਦੇ ਆਲਸ ਨਾ ਆਵੇ। ਸਮੁੱਚੇ ਰੂਵੇ ਸਾਨੂੰ ਸਿੱਖਿਆ ਦੇ ਰਹੇ ਨੇ, ਜਪਤ ਗੋਬਿੰਦ ਨੈ ਅਲਸਾਈਐ। ਹੇ ਭਾਈ, ਉਹਦੇ ਦਰ ਤੇ ਬੇਨਤੀ ਕਰਕੇ ਕਹਿਣਾ ਚਾਹੀਦਾ, ਪ੍ਰਭੂ ਜੀ ਆਪਣੇ ਚਰਨਾਂ ਨਾਲ ਜੋੜੀ ਰੱਖੋ, ਕਦੇ ਤੁਹਾਡੇ ਸਿਮਰਨ ਕਰਨ ਲੱਗਿਆਂ ਅਸੀਂ ਜੀਵਨ ਵਿੱਚ ਆਲਸ ਨਾ ਕਰੀਏ।
ਪਾਵਨ ਪਤਤ ਪੁਨੀਤ ਨਾਮ ਨਿਰੰਜਨਾ।
ਪ੍ਰਭੂ ਜਿਹੜਾ ਨਿਰਅੰਜਨ ਹੈ, ਅੰਜਨ ਦਾ ਅਰਥ ਹੁੰਦਾ ਸੁਰਮਾ, ਸੁਰਮੇ ਦਾ ਭਾਵ ਕਾਲਖ, ਕਾਲਖ ਦਾ ਭਾਵ ਮਾਇਆ। ਜੋ ਵੀ ਸੰਸਾਰ ਵਿੱਚ ਅਸੀਂ ਵੇਖ ਰਹੇ ਹਾਂ ਉਹ ਕਾਲਖ ਰੂਪ, ਪਰ ਪ੍ਰਭੂ ਨਿਰਅੰਜਨ ਭਾਵ ਉਸ ਕਾਲਖ ਤੋਂ ਰਹਿਤ ਹੈ। ਇਸ ਕਰਕੇ ਪ੍ਰਭੂ ਜਿੱਥੇ ਸੰਸਾਰੀ ਮੋਹ ਮਾਇਆ ਤੋਂ ਨਿਰਲੇਪ ਹੈ, ਉੱਥੇ ਉਹਦਾ ਨਾਮ ਜਿਹੜਾ ਹੈ ਉਹ ਵੀ ਜਿਹੜੇ ਪਤਤ ਜੀਵ ਨੇ ਉਹਨਾਂ ਨੂੰ ਪਵਿੱਤਰ ਕਰਨ ਵਾਲਾ ਹੈ। ਪਤਤ ਦਾ ਅਰਥ ਹੁੰਦਾ ਡਿੱਗੇ ਹੋਏ, ਜਿਹੜੇ ਇਖਲਾਕ ਤੋਂ ਡਿੱਗ ਜਾਣ, ਫਰਜ਼ਾਂ ਤੋਂ ਡਿੱਗ ਪੈਣ, ਧਰਮ ਤੋਂ ਡਿੱਗ ਪੈਣ। ਜਿਵੇਂ ਸੰਸਾਰ ਅੰਦਰ ਜਿਹੜੇ ਲੋਕ ਨੀਵੀਆਂ ਜਾਤਾਂ ਵਾਲੇ ਸਨ ਉਹਨਾਂ ਨੂੰ ਵੀ ਪਤਤ ਜਾਤ ਕਿਹਾ ਜਾਂਦਾ ਸੀ, ਫਾਲਨ ਕਾਸਟ। ਤੇ ਸਾਹਿਬ ਨੇ ਕਿਹਾ ਨਾਮ ਜਪ, ਸੱਚਮੁੱਚ ਨਾਮ ਜਪਣ ਵਾਲਾ ਹੀ ਉੱਚੀ ਕੁੱਲ ਵਾਲਾ ਹੈ, ਉੱਚੇ ਜੀਵਨ ਵਾਲਾ ਹੈ। ਕਿਉਂਕਿ ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਭਏ ਰਾਮ ਕਹਿਤ ਹੀ। ਦੁਨਿਆਵੀ ਤੌਰ ਤੇ ਜਿੱਥੇ ਸਾਡੇ ਦੋਸ਼ ਨੇ, ਔਗਣ ਨੇ, ਉੱਥੇ ਤਾਂ ਅਰਦਾਸ ਕਰਨੀ ਹੈ ਕਿ ਜੋ ਪੈ ਹਮ ਨਾ ਪਾਪ ਕਰੰਤਾ ਅਹੇ ਅਨੰਤਾ, ਪਤਤ ਪਾਵਨ ਨਾਮ ਕੈਸੇ ਹੁੰਤਾ। ਅਸੀਂ ਜੀਵ ਪਤਤ ਹਾਂ ਤਾਂ ਹੀ ਤੁਸੀਂ ਪਤਤ ਪਾਵਨ ਹੋ। ਤੇ ਭਾਈ ਗੁਰਦਾਸ ਜੀ ਨੇ ਜਦੋਂ ਭਗਤ ਵਸ਼ਲ ਬਿਰਦ ਦਾ ਜ਼ਿਕਰ ਕੀਤਾ, ਕਹਿਣ ਲੱਗੇ ਭਗਤ ਵਸ਼ਲ ਸੁਨ ਹੋਤ ਹੋ ਨਿਰਾਸ਼ ਹਿਰਦੈ, ਪਤਤ ਪਾਵਨ ਸੁਨ ਆਸਾ ਉਰਧਾਰ ਹੋ। ਮੈਂ ਜਦੋਂ ਸੁਣਿਆ ਕਿ ਉਹ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਭਗਤੀ ਕੀਤੀ ਕੋਈ ਨਹੀਂ, ਤੇ ਮੇਰੇ ਮਨ ਵਿੱਚ ਨਿਰਾਸ਼ਤਾ ਆ ਗਈ, ਪਰ ਇੱਕਦਮ ਧਰਵਾਸ ਆਇਆ ਵੀ ਉਹ ਪਤਤ ਪਾਵਨ ਵੀ ਹੈ। ਜੇ ਭੁੱਲ ਹੋ ਗਈ, ਜੇ ਕਿਸੇ ਇਖਲਾਕ ਤੋਂ ਬੰਦਾ ਡਿੱਗ ਪਿਆ ਤੇ ਸੱਚਮੁੱਚ ਉਹਦੇ ਨਾਲ ਜੁੜ ਜਾਵੇ, ਭੁੱਲ ਬਖਸ਼ਾ ਲਵੇ, ਅੱਗੇ ਤੋਂ ਪ੍ਰਣ ਕਰੇ ਕਿ ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੈ, ਤੇ ਉਹ ਪ੍ਰਭੂ ਪਤਤ ਪਾਵਨ ਵੀ ਹੈ। ਪਤਤ ਪਾਵਨ ਹਰ ਬਿਰਧ ਸਦਾਏ, ਇੱਕ ਤਿਲ ਨਹੀਂ ਭੰਨੈ ਘਾਲੈ। ਉਹਦਾ ਨਾਮ ਵੀ ਪਤਤ ਪਾਵਨ ਹੈ, ਜਿਹੜੇ ਜਪਦੇ ਨੇ ਉਹ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ।
ਪਰਮ ਅੰਧੇਰ ਬਿਨਾਸ਼ ਗਿਆਨ ਗੁਰ ਅੰਜਨਾ।
ਗੁਰੂ ਨੇ ਜਿਹੜਾ ਆਤਮਕ ਜੀਵਨ ਦੀ ਸੂਝ ਵਾਲਾ ਸੁਰਮਾ ਦਿੱਤਾ ਹੈ ਨਾ, ਅੰਜਨਾ ਦਾ ਅਰਥ ਹੁੰਦਾ ਸੁਰਮਾ, ਉਹਦੇ ਨਾਲ ਸਾਡੇ ਜੀਵਨ ਵਿੱਚੋਂ ਅਗਿਆਨਤਾ ਦਾ, ਭਰਮਾਂ ਦਾ ਜਿਹੜਾ ਅੰਧੇਰਾ ਹੈ ਉਹ ਦੂਰ ਹੋ ਜਾਂਦਾ ਹੈ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ। ਹੁਣ ਸਿੱਖਾਂ ਨੇ ਦੀਵੇ ਬੜੇ ਬਾਲੇ, ਜੋਤਾਂ ਬੜੀਆਂ ਬਾਲੀਆਂ, ਫਿਰ ਵੀ ਜ਼ਿੰਦਗੀ ਵਿੱਚ ਹਨੇਰਾ ਕਾਰਨ, ਕਿਉਂਕਿ ਸਿੱਖ ਇਸ ਸਿਧਾਂਤ ਨਾਲ ਜੁੜ ਹੀ ਨਹੀਂ ਸਕਿਆ ਵੀ ਗੁਰਬਾਣੀ ਇਸ ਜੱਗ ਮੈਂ ਚਾਨਣ ਕਰਮ ਵਸਿਆ ਮਨ ਆਏ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨਸਿਓ ਅੰਧਕਾਰ ਤਿਹ ਮੰਦ, ਰਤਨ ਕੋਠੜੀ ਖੁੱਲੀ ਅਨੂਪਾ। ਦੀਵਾ ਨਾ ਵੀ ਬਲੇ ਤੇ ਕੋਈ ਗੱਲ ਨਹੀਂ, ਪਰ ਜਿਹੜਾ ਗਿਆਨ ਦਾ ਦੀਪਕ ਹੈ ਨਾ, ਸਾਹਿਬ ਕਹਿੰਦੇ ਦੀਵਾ ਮੇਰਾ ਏਕ ਨਾਮ ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੋਖਿਆ ਚੂਕਾ ਜਮ ਸਿਓ ਮੇਲ। ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ। ਜਦੋਂ ਗੁਰੂ ਦਾ ਗਿਆਨ ਸਾਡੀ ਜ਼ਿੰਦਗੀ ਵਿੱਚ ਆਵੇਗਾ ਤੇ ਸੱਚਮੁੱਚ ਜਿਹੜੇ ਅਸੀਂ ਹਨੇਰੇ ਵਿੱਚ ਕਰਮ ਕਾਂਡ ਕਰੀ ਜਾਂਦੇ ਹਾਂ ਅਗਿਆਨਤਾ ਵਿੱਚ, ਉਹ ਹਨੇਰਾ ਦੂਰ ਹੋ ਜਾਵੇਗਾ। ਪਰ ਅਸੀਂ ਗੁਰੂ ਦੇ ਗਿਆਨ ਦਾ ਦੀਵਾ ਬਾਲਣਾ ਹੀ ਨਹੀਂ ਚਾਹੁੰਦੇ। ਬਹੁਤੇ ਤੇ ਇਸ ਫਿਕਰ ਵਿੱਚ ਨੇ ਵੀ ਹਨੇਰਾ ਕਿਸ ਕਾਰਨ ਹੈ, ਇਹ ਕਾਰਨ ਲੱਭਣ ਦੀ ਲੋੜ ਨਹੀਂ, ਬਸ ਦੀਵਾ ਬਾਲ ਦਈਏ, ਹਨੇਰਾ ਆਪਣੇ ਆਪ ਹੀ ਦੂਰ ਹੋ ਜਾਣਾ। ਤੇ ਉਹ ਦੀਵਾ ਹੈ ਗੁਰੂ ਦੇ ਸ਼ਬਦ ਦਾ, ਗੁਰੂ ਦੇ ਗਿਆਨ ਦਾ। ਗਿਆਨ ਰਤਨ ਸਭ ਸੋਝੀ ਹੋਈ, ਗੁਰੂ ਦੇ ਗਿਆਨ ਰੂਪੀ ਰਤਨ ਨਾਲ ਆਤਮਕ ਜੀਵਨ ਦੀ ਸੋਝੀ ਮਿਲਣੀ ਹੈ, ਸਿੱਖੀ ਦੀ ਸੋਝੀ ਮਿਲਣੀ ਹੈ ਕਿ ਅਸੀਂ ਸਿੱਖ ਹੋ ਕੇ ਕਿਹੜੇ ਕਰਮ ਕਰਨੇ ਨੇ, ਕਿਹੜੇ ਨਹੀਂ ਕਰਨੇ। ਜਦੋਂ ਆਪੇ ਦੀ ਪੜਚੋਲ ਕਰਾਂਗੇ ਤੇ ਸੱਚਮੁੱਚ ਸਾਡੇ ਜੀਵਨ ਵਿੱਚੋਂ ਅਗਿਆਨਤਾ ਦਾ, ਅਵਿਦਿਆ ਦਾ ਹਨੇਰਾ ਦੂਰ ਹੋਵੇਗਾ।
ਗੁਰ ਗਿਆਨ ਅੰਜਨ ਪ੍ਰਭ ਨਿਰੰਜਨ, ਜਲ ਥਲ ਮਹੀਅਲ ਪੂਰਿਆ।
ਆਤਮਕ ਜੀਵਨ ਦੇਣ ਵਾਲਾ ਜੋ ਗਿਆਨ ਰੂਪੀ ਸੁਰਮਾ ਗੁਰੂ ਤੋਂ ਬਖਸ਼ਿਸ਼ ਹੁੰਦਾ ਹੈ ਨਾ, ਸਾਨੂੰ ਮਿਲਦਾ ਗੁਰ ਗਿਆਨ ਅੰਜਨ, ਉਹਦੇ ਨਾਲ ਕਿਹੜੀ ਸੋਝੀ ਮਿਲਦੀ ਹੈ ਕਿ ਪ੍ਰਭੂ ਨਿਰਅੰਜਨ ਹੈ, ਉਹ ਸੰਸਾਰ ਦੀ ਮੋਹ ਮਾਇਆ ਦੀ ਕਾਲਕ ਤੋਂ ਉੱਪਰ ਹੈ। ਤੇ ਉਹ ਕੇਵਲ ਇੱਕ ਥਾਂ ਤੇ ਨਹੀਂ, ਜਲ ਥਲ ਮਹੀਅਲ ਪੂਰਿਆ ਸਵਾਮੀ ਸਿਰਜਣਹਾਰ, ਤੂੰ ਸਭਨੀ ਥਾਈ ਜਿੱਥੇ ਹੋ ਜਾਈ ਸਾਚਾ ਸਿਰਜਣਹਾਰ ਜੀਓ। ਫਿਰ ਇਸ ਗੱਲ ਦੀ ਸੋਝੀ ਸਾਨੂੰ ਪ੍ਰਾਪਤ ਹੁੰਦੀ ਹੈ ਕਿ ਉਹ ਪ੍ਰਭੂ ਜਲ ਵਿੱਚ ਵੀ ਹੈ, ਪਾਣੀ ਵਿੱਚ ਵੀ ਹੈ, ਧਰਤੀ ਤੇ ਵੀ ਹੈ, ਮਹੀਅਲ ਆਕਾਸ਼ ਵਿੱਚ ਤੇ ਪਤਾਲਾਂ ਵਿੱਚ ਵੀ ਉਹ ਹੈ, ਕਿਉਂਕਿ ਧਰਤ ਆਕਾਸ਼ ਪਤਾਲ ਹਰ ਥਾਂ ਤੇ ਉਹਦਾ ਮਾਨੋ ਨਿਵਾਸ ਹੈ, ਕੋਈ ਐਸੀ ਜਗ੍ਹਾ ਹੈ ਹੀ ਨਹੀਂ ਜਿੱਥੇ ਉਹਦੀ ਹੋਂਦ ਨਾ ਹੋਵੇ।
ਇੱਕ ਨਿਮਖ ਜਾ ਕੇ ਹਿਰਦੈ ਵਸਿਆ, ਮਿਟੇ ਤਸਹਿ ਵਿਸੂਰਿਆ।
ਤੋ ਐਸਾ ਪ੍ਰਭੂ ਇੱਕ ਨਿਮਖ ਜਿੰਨੇ ਸਮੇਂ ਲਈ ਵੀ ਜਿਹਦੇ ਹਿਰਦੇ ਵਿੱਚ ਵਸ ਜਾਵੇ। ਨਿਮਖ ਕਹਿੰਦੇ ਨੇ ਜਿੰਨਾ ਚਿਰ ਚ ਆਪਾਂ ਅੱਖ ਖੋਲ੍ਹ ਕੇ ਬੰਦ ਕਰਦੇ ਹਾਂ ਜਾਂ ਬੰਦ ਕਰਕੇ ਖੋਲ੍ਹਦੇ ਹਾਂ, ਇੰਨਾ ਸਮਾਂ ਜਿਹਦੇ ਹਿਰਦੇ ਵਿੱਚ ਉਹ ਵਸ ਜਾਵੇ, ਮਿਟੇ ਤਿਸੈਂ ਵਿਸੂਰਿਆ, ਉਹਦੀ ਜ਼ਿੰਦਗੀ ਦੇ ਵਿੱਚੋਂ ਜਿਹੜੇ ਝੂਰੇ ਨੇ, ਫਿਕਰ ਨੇ, ਉਹ ਦੂਰ ਹੋ ਜਾਂਦੇ ਨੇ। ਜਿੰਨਾ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੈ ਸਭ ਗਿਆ, ਸਹਿਜ ਸੈਨ ਅਰ ਸੁਖਮਨ ਨਾਰੀ, ਊਂਦ ਕਮਲ ਬਗਸਿਆ, ਦੇਖੋ ਅਚਰਜ ਭਇਆ, ਜੇ ਠਾਕੁਰ ਕੋ ਸੁਨਤ ਅਗਾਧ ਬੋਧ, ਸੋ ਹਿਰਦੈ ਗੁਰ ਦਇਆ, ਜੋਏ ਦੂਤ ਮੋਏ ਬਹੁਤ ਸੰਤਾਵ, ਤੇ ਭਿਆਨਕ ਭਇਆ, ਕਰੈ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨਯਾ। ਸਾਹਿਬ ਕਹਿੰਦੇ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ ਫਿਰ ਜਨਮ ਮਰਨ ਕੇ ਮਿਟੇ ਅੰਦੇਸੇ, ਸਾਧੂ ਕੇ ਪੂਰਨ ਉਪਦੇਸੇ, ਫਿਰ ਸਾਰੇ ਵਸੂਰੇ ਅੰਦੇਸੇ ਝੋਰੇ ਖਤਮ ਹੋ ਜਾਂਦੇ ਹਨ।
ਅਗਾਧ ਬੋਧ ਸਮਰੱਥ ਸਵਾਮੀ, ਸਰਬ ਕਾ ਭਉ ਭੰਜਨਾ।
ਪ੍ਰਭੂ ਜਿੱਥੇ ਅਗਾਧ ਬੋਧ ਹੈ, ਸਮਰੱਥ ਹੈ, ਸਭ ਕੁਝ ਕਰਨ ਕਰਾਉਣ ਦੇ ਯੋਗ ਹੈ, ਗਿਆਨ ਦਾ ਉਹ ਸਿਖਰ ਹੈ। ਇਸੇ ਲਈ ਸਤਿਗੁਰੂ ਜੀ ਨੇ ਪ੍ਰਭੂ ਬਾਰੇ ਸ਼ਬਦ ਵਰਤੇ ਨੇ ਕਿ ਸਾਹਿਬ ਦਿਮਾਗ ਹੈ, ਕਿ ਹੁਸਨਲ ਚਿਰਾਗ ਹੈ। ਦੁਨੀਆ ਦਾ ਸਾਰਾ ਹੁਸਨ ਇੱਕ ਜਗ੍ਹਾ ਤੇ ਇਕੱਠਾ ਕਰ ਲਈਏ ਤੇ ਫਿਰ ਵੀ ਉਹ ਪ੍ਰਭੂ ਵਰਗੀ ਸੁੰਦਰਤਾ ਨਹੀਂ ਬਣ ਸਕਦਾ। ਦੁਨੀਆਂ ਦੇ ਸਾਰੇ ਦਿਮਾਗ ਇੱਕ ਜਗ੍ਹਾ ਤੇ ਇਕੱਤਰ ਕਰ ਲਈਏ ਤੇ ਪ੍ਰਭੂ ਵਰਗਾ ਦਿਮਾਗ ਨਹੀਂ ਬਣ ਸਕਦਾ। ਉਹ ਏਡੇ ਵੱਡੇ ਦਿਮਾਗ ਵਾਲਾ ਹੈ, ਅਗਾਧ ਬੋਧ, ਏਡਾ ਵੱਡਾ ਉਹ ਗਿਆਨਵਾਨ ਹੈ ਕਿ ਸਾਰੇ ਗਿਆਨਵਾਨ ਧਿਆਨਵਾਨ ਜੁੜ ਕੇ ਵੀ ਉਹਦਾ ਅੰਤ ਨਹੀਂ ਪਾ ਸਕਦੇ। ਇਸ ਲਈ ਉਹ ਸਾਰਿਆਂ ਦਾ ਡਰ ਜ਼ਿੰਦਗੀ ਵਿੱਚੋਂ ਖਤਮ ਕਰਨ ਵਾਲਾ ਹੈ।
ਨਾਨਕ ਪਯੰਪੈ ਚਰਨ ਜੰਪੈ ਪਾਵਨ ਪਤਤ ਪੁਨੀਤ ਨਾਮ ਨਿਰੰਜਣਾ।
ਇਹ ਪ੍ਰਭੂ ਤੁਹਾਡਾ ਸੇਵਕ ਨਾਨਕ ਤੁਹਾਡੇ ਅੱਗੇ ਬੇਨਤੀ ਕਰਦਾ, ਤੁਹਾਡੇ ਚਰਨਾਂ ਨਾਲ ਜੁੜ ਕੇ ਇਹ ਆਖਦਾ ਕਿ ਤੁਹਾਡਾ ਨਾਮ ਪਤਤਾਂ ਨੂੰ ਪਵਿੱਤਰ ਕਰਨ ਵਾਲਾ ਹੈ ਅਤੇ ਤੁਸੀਂ ਆਪ ਨਿਰਅੰਜਨ ਭਾਵ ਸੰਸਾਰ ਦੀ ਮੋਹ ਮਾਇਆ ਦੀ ਕਾਲਖ ਤੋਂ ਉੱਪਰ ਹੋ।
ਓਟ ਗਹੀ ਗੋਪਾਲ ਦਿਆਲ ਕਿਰਪਾ ਨਿਧੇ।
ਇਹ ਭਾਈ ਜੋ ਕਿਰਪਾ ਦਾ ਖਜ਼ਾਨਾ ਪ੍ਰਭੂ ਹੈ, ਧਰਤੀ ਦਾ ਪਾਲਕ, ਦਇਆ ਦਾ ਘਰ, ਮੈਂ ਆਪਣੇ ਜੀਵਨ ਵਿੱਚ ਉਹਦੀ ਓਟ ਤੱਕੀ ਹੈ।
ਮੋਹੇ ਆਸਰ ਤੋ ਚਰਨ ਤੁਮਾਰੀ ਸਰਨ ਸਿੱਧੇ।
ਇਹ ਪ੍ਰਭੂ ਮੈਨੂੰ ਤੁਹਾਡੇ ਚਰਨਾਂ ਦਾ ਹੀ ਆਸਰਾ ਹੈ ਤੇ ਤੁਹਾਡੀ ਸ਼ਰਨ ਹੀ ਮੇਰੀ ਜ਼ਿੰਦਗੀ ਦੀ ਸਿੱਧੀ ਭਾਵ ਕਾਮਯਾਬੀ ਹੈ। ਉਵੇਂ ਮਨੁੱਖ ਸੰਸਾਰੀ ਤੌਰ ਤੇ ਕਿੰਨਾ ਵੀ ਕਾਮਯਾਬੀ ਹਾਸਲ ਕਿਉਂ ਨਾ ਕਰ ਲਵੇ, ਪਰਮਾਣੋ ਪਰਜੰਤ ਆਕਾਸ਼ੈ ਦੀਪ ਲੋ ਸੇ ਖੰਡਣੈ ਗਸ਼ੇਣ ਨੈਣ ਭਰੇਣ ਨਾਨਕ ਬਿਨ ਸਾਧੂ ਨਾ ਸਿੱਧ ਅਤੇ। ਉਹਦੇ ਜੀਵਨ ਵਿੱਚ ਕੋਈ ਸਿੱਧੀ ਨਹੀਂ, ਕੋਈ ਕਾਮਯਾਬੀ ਨਹੀਂ। ਤਾਂ ਹੀ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ, ਸਿੱਧ ਹੋਵਾਂ ਸਿੱਧ ਲਾਈ ਰਿੱਧ ਆਖਾਂ ਆਓ, ਗੁਪਤ ਪ੍ਰਗਟ ਹੋਏ ਬੈਸਾਂ ਲੋਕ ਰਾਖੈ ਭਾਓ, ਮਤ ਦੇਖ ਭੁੱਲਾਂ ਵਿਸਰੈ ਤੇਰਾ ਚੇਤਨ ਆਵੈ ਨਾਉ। ਤੁਹਾਡੇ ਸਿਮਰਨ ਤੋਂ ਬਿਨਾਂ, ਤੁਹਾਡੀ ਬੰਦਗੀ ਤੋਂ ਬਿਨਾਂ ਕਾਹਦੀ ਕਾਮਯਾਬੀ ਹੈ, ਕਾਹਦੀ ਜੀਵਨ ਦੇ ਵਿੱਚ ਸਿੱਧੀ ਹੈ? ਕਿਉਂਕਿ ਅਸਲ ਵਿੱਚ ਸਿੱਧੀ ਉਹ ਹੈ ਜਿਹੜੀ ਅਸੀਂ ਤੁਹਾਡੇ ਸਿਮਰਨ ਨਾਲ ਬੰਦਗੀ ਨਾਲ ਜੁੜ ਕੇ ਪ੍ਰਾਪਤ ਕੀਤੀ ਹੈ।
ਹਰ ਚਰਨ ਕਾਰਨ ਕਰਨ ਸੁਆਮੀ ਪਤਤ ਉਦਰਨ ਹਰ ਹਰੇ।
ਪ੍ਰਭੂ ਸਮਰੱਥ ਹੈ ਤੇ ਉਹਦੇ ਚਰਨ ਸ਼ਰਨ ਨਾਲ ਜੁੜ ਕੇ ਹਰੀ ਹਰੀ ਕਰਦਿਆਂ ਜੀਵ ਜਿਹੜਾ ਹੈ ਇਹਦਾ ਪਾਰ ਉਤਾਰਾ ਹੁੰਦਾ, ਕਿਉਂਕਿ ਮਾਲਕ ਸਭ ਕੁਝ ਕਰਨ ਕਰਾਉਣ ਦੇ ਸਮਰੱਥ ਤੇ ਉਹ ਸਾਡਾ ਸਵਾਮੀ ਮਾਲਕ ਹੈ। ਪਤਤ ਉਦਰਨ ਹਰ ਹਰੇ, ਹੇ ਹਰੀ ਪਰਮਾਤਮਾ, ਜਿਹੜਾ ਵੀ ਤੁਹਾਡੇ ਨਾਲ ਜੁੜ ਗਿਆ ਉਹ ਫਿਰ ਆਪਣੇ ਆਪ ਨੂੰ ਭਵ ਸਾਗਰ ਤੋਂ ਪਾਰ ਕਰਾ ਜਾਂਦਾ, ਉਹਦਾ ਉਧਾਰ ਹੋ ਜਾਂਦਾ।
ਸਾਗਰ ਸੰਸਾਰ ਭਾਵ ਉਤਾਰ ਨਾਮ ਸਿਮਰਤ ਬਹੁਤਰੇ।
ਇਹ ਪ੍ਰਭੂ ਤੁਹਾਡੇ ਨਾਮ ਸਿਮਰਨ ਵਿੱਚ ਜੁੜ ਕੇ ਬਹੁਤਾਤ ਗਿਣਤੀ ਵੇ ਜੀਵ ਤਰ ਗਏ ਨੇ, ਇਸ ਕਰਕੇ ਤੁਸੀਂ ਸੰਸਾਰ ਸਾਗਰ ਤੋਂ ਪਾਰ ਕਰਨ ਵਾਲੇ ਹੋ, ਜਨਮ ਮਰਨ ਦਾ ਸੰਸਾ ਮੇਟਣ ਵਾਲੇ ਹੋ।
ਆਦਿ ਅੰਤ ਬੇਅੰਤ ਖੋਜੈ ਸੁਨੀ ਉਦਰਨ ਸੰਤ ਸੰਗ ਬਿਦੇ।
ਇਹ ਪ੍ਰਭੂ ਤੁਸੀਂ ਜਗਤ ਦੇ ਮੁੱਢ ਤੋਂ ਹੀ ਹੋ, ਸ਼ੁਰੂ ਤੋਂ ਹੋ ਔਰ ਅੰਤ ਤੱਕ ਵੀ ਤੁਸੀਂ ਹੀ ਰਹਿਣ ਵਾਲੇ ਹੋ। ਬੇਅੰਤ ਲੋਕ ਤੁਹਾਨੂੰ ਲੱਭਦੇ ਨੇ, ਖੋਜ ਕਰਦੇ ਨੇ, ਪਰ ਅਸੀਂ ਇਹੀ ਵਿਧੀ ਸੁਣੀ ਹੈ ਕਿ ਤੁਹਾਡੇ ਸੰਤ ਜਨਾਂ ਨਾਲ, ਗੁਰਮੁਖ ਪਿਆਰਿਆਂ ਨਾਲ, ਬੰਦਗੀ ਕਰਨ ਵਾਲਿਆਂ ਨਾਲ, ਜੇ ਉਹਨਾਂ ਦੀ ਸੰਗਤ ਵਿੱਚ ਚਲੇ ਜਾਈਏ ਤੇ ਸਾਡਾ ਉਧਾਰ ਹੋ ਸਕਦਾ। ਕਿਉਂਕਿ ਏਕ ਬਾਤ ਸੁਣ ਤਾਕੀ ਓਟਾ ਸਾਧ ਸੰਗ ਮਿਟ ਜਾਈ। ਜਿਹੜੇ ਦੂਤ ਵਿਕਾਰ ਕਿਸੇ ਤਰ੍ਹਾਂ ਵੀ ਪਿੱਛਾ ਨਾ ਛੱਡਦੇ ਹੋਣ, ਰਾਖ ਪਿਤਾ ਪ੍ਰਭ ਮੇਰੇ ਮੋਹੇ ਨਿਰਗੁਣ ਸਭ ਗੁਣ ਤੇਰੇ, ਪੰਚ ਬਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੈ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਮਾਰੇ। ਯਤਨ ਕਰ ਕਰਕੇ ਥੱਕ ਗਏ ਪਰ ਇਹਨਾਂ ਤੋਂ ਪਿੱਛਾ ਨਾ ਛੁੱਟਿਆ, ਏਕ ਬਾਤ ਸੁਣ ਤਾਕੀ ਓਟਾ, ਇਹ ਸੁਣ ਕੇ ਫਿਰ ਓਟ ਤੱਕੀ ਕੇ ਸਾਧ ਸੰਗ ਮਿਟ ਜਾਈ। ਇੱਥੇ ਵੀ ਸਤਿਗੁਰੂ ਜ਼ਿਕਰ ਕਰ ਰਹੇ ਨੇ ਕਿ ਸੁਨੀ ਉਦਾਰਨ ਸੰਤ ਸੰਗ ਵਿਦੇ, ਇਹ ਵਿਧੀ ਸੁਣੀ ਕਿ ਤੁਹਾਡੇ ਨਾਮ ਜਪਣ ਵਾਲੇ, ਬੰਦਗੀ ਕਰਨ ਵਾਲੇ ਸੰਤ ਜਨ, ਗੁਰਮੁਖ ਪਿਆਰੇ ਗੁਰਸਿੱਖ, ਉਹਨਾਂ ਦੀ ਸੰਗਤ ਵਿੱਚ ਜਾ ਕੇ ਪਾਰ ਉਤਾਰਾ ਹੋ ਜਾਂਦਾ। ਮੇਰੇ ਮਾਧੋ ਜੀ, ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ। ਸਭ ਕਹਿੰਦੇ ਕਿ ਗੁਰੂ ਕੀ ਸੰਗਤ ਵਿੱਚ ਆ ਕੇ ਪਾਰ ਉਤਾਰਾ ਹੁੰਦਾ ਹੈ।
ਨਾਨਕ ਪਯੰਪੈ ਚਰਨ ਜੰਪੈ ਓਟ ਗਹੀ ਗੋਪਾਲ ਦਯਾਲ ਕਿਰਪਾ ਨਿਧੇ।
ਤੀਸਰੇ ਪਦੇ ਦੀ ਸੰਪੂਰਨਤਾ ਕਰ ਰਹੇ ਨੇ ਸਤਿਗੁਰੂ ਜੀ ਕਿ ਨਾਨਕ ਜੀ ਬੇਨਤੀ ਕਰਦੇ ਨੇ ਹੇ ਪ੍ਰਭੂ ਤੁਹਾਡੇ ਚਰਨਾਂ ਨਾਲ ਜੁੜ ਕੇ ਇਹੀ ਕਹਿ ਰਹੇ ਨੇ ਕਿ ਅਸੀਂ ਤੁਹਾਡੀ ਓਟ ਜੀਵਨ ਵਿੱਚ ਧਾਰਨ ਕੀਤੀ ਕਿਉਂਕਿ ਤੁਸੀਂ ਧਰਤੀ ਦੇ ਪਾਲਣਹਾਰ, ਤੁਸੀਂ ਹੀ ਸ੍ਰਿਸ਼ਟੀ ਦੇ ਜੀਵਾਂ ਤੇ ਦਇਆ ਕਰਨ ਵਾਲੇ ਹੋ ਤੇ ਕਿਰਪਾ ਦੇ ਖਜ਼ਾਨੇ ਹੋ।
ਭਗਤ ਵਛਲ ਹਰ ਬਿਰਦ ਆਪ ਬਣਾਇਆ।
ਮੁੱਢ ਕਦੀਮੀ ਹੀ ਪਰਮਾਤਮਾ ਦਾ ਜਿਹੜਾ ਭਗਤ ਵਛਲ ਸੁਭਾਅ ਆ ਨਾ, ਪ੍ਰਭੂ ਨੇ ਆਪ ਹੀ ਬਣਾਇਆ ਕਿਉਂਕਿ ਉਹ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਦਾ, ਸਭ ਉਹਦੇ ਹੀ ਹੱਥ ਵਸ ਹੈ ਸਭ ਕੁਛ। ਜੋ ਕੁਝ ਵੀ ਆਪਾਂ ਸੰਸਾਰ ਵਿੱਚ ਵੇਖਦੇ ਹਾਂ ਮਨੁੱਖ ਦੇ ਹੱਥ ਵਸ ਕੁਛ ਨਹੀਂ, ਪਰ ਭਗਤ ਐਸੇ ਨੇ ਜਿਹੜੇ ਪਿਆਰ ਨਾਲ ਪ੍ਰਭੂ ਨੂੰ ਵੀ ਆਪਣੇ ਵਸ ਵਿੱਚ ਕਰ ਲੈਂਦੇ ਨੇ। ਸਾਹਿਬ ਨੇ ਕਿਰਪਾ ਕੀਤੀ ਕਿ ਤੂੰ ਭਗਤਾਂ ਕੈ ਵਸ, ਹੇ ਪ੍ਰਭੂ ਭਗਤ ਸਦਾ ਤੈਨੂੰ ਬੰਦਗੀ ਕਰਕੇ ਸਿਮਰਨ ਨਾਲ ਵਸ ਵਿੱਚ ਕਰ ਲੈਂਦੇ ਨੇ ਕਿਉਂਕਿ ਤੂੰ ਭਗਤ ਵਸ਼ਲ ਭਗਤੀ ਕਰਨ ਵਾਲਿਆਂ ਨੂੰ ਪਿਆਰ ਕਰਨ ਵਾਲਾ ਹੈ।
ਜਹ ਜਹ ਸੰਤ ਅਰਾਧ ਹੈ ਤਹ ਤਹ ਪ੍ਰਗਟਾਇਆ।
ਜਿੱਥੇ ਜਿੱਥੇ ਵੀ ਸੰਤ ਜਨ ਤੇਰੀ ਅਰਾਧਨਾ ਕਰਦੇ ਨੇ ਤੁਸੀਂ ਉੱਥੇ ਉੱਥੇ ਪ੍ਰਗਟ ਹੁੰਦੇ ਹੋ। ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ, ਜੈ ਜੈ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉੱਠ ਧਾਵੈ, ਸੇਵਕ ਕੋ ਨਿਕਟੀ ਹੋਏ ਦਿਖਾਵੈ। ਸੰਤਾਂ ਕੇ ਕਾਰਜ ਆਪ ਖਲੋਇਆ ਹਰ ਕੰਮ ਕਰਾਵਣ ਆਇਆ ਰਾਮ। ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਤੇ ਤਿੰਨ ਕੇ ਕਾਜ ਸਵਾਰਤਾ। ਜਦੋਂ ਵੀ ਭਗਤ ਤੈਨੂੰ ਅਰਾਧਦੇ ਨੇ ਸਭ ਕੋ ਤੇਰਾ ਵਸ ਅਗੰਮ ਅਗੋਚਰਾ, ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ। ਇਸ ਕਰਕੇ ਸੰਤ ਜਨ ਸੇਵਕ ਭਗਤ ਜਿੱਥੇ ਵੀ ਤੁਹਾਡੀ ਅਰਾਧਨਾ ਕਰਦੇ ਨੇ ਤੁਸੀਂ ਪ੍ਰਗਟ ਹੁੰਦੇ ਹੋ।
ਰੱਬ ਆਪ ਲੀਏ ਸਮਾਏ ਸਹਿਜ ਸੁਭਾਏ ਭਗਤ ਕਾਰਜ ਸਾਰਿਆ।
ਪ੍ਰਭੂ ਨੇ ਆਪ ਹੀ ਭਗਤ ਜਨਾਂ ਨੂੰ ਆਪਣੇ ਨਾਲ ਜੋੜਿਆ ਹੋਇਆ ਤੇ ਅਡੋਲਤਾ ਵਿੱਚ ਪ੍ਰੇਮ ਵਿੱਚ ਜੋੜ ਕੇ ਹਮੇਸ਼ਾ ਭਗਤਾਂ ਦਾ ਹਰ ਕਾਰਜ ਜਿਹੜਾ ਹੈ ਪ੍ਰਭੂ ਸਾਰਦਾ ਭਾਵ ਸਫਲ ਕਰਦਾ ਪੂਰਾ ਕਰਦਾ।
ਆਨੰਦ ਹਰ ਜਸ ਮਹਾਮੰਗਲ ਸਰਬ ਦੁੱਖ ਵਿਸਾਰਿਆ।
ਪ੍ਰਭੂ ਦਾ ਜਿਹੜਾ ਹਰ ਜਸ ਹੈ ਨਾ ਸਿਫਤ ਸਲਾਹ ਹੈ, ਉਹ ਜਿੱਥੇ ਆਤਮਕ ਆਨੰਦ ਦੇਣ ਵਾਲਾ ਹੈ ਉੱਥੇ ਹਰੀ ਪਰਮਾਤਮਾ ਦੇ ਜਸ ਵਿੱਚ ਜੁੜ ਕੇ ਮਹਾਮੰਗਲ ਜਦੋਂ ਜੀਵ ਅੰਦਰ ਖੁਸ਼ੀ ਦੇ ਗੀਤ ਗਾਉਂਦਾ ਤੇ ਇਹਦੀ ਜ਼ਿੰਦਗੀ ਦੇ ਵਿੱਚੋਂ ਫਿਰ ਦੁੱਖ ਵਿਸਾਰਿਆ ਦੁੱਖ ਵਿਸਰ ਜਾਂਦੇ ਨੇ ਦੂਰ ਹੋ ਜਾਂਦੇ ਹਨ।
ਚਮਤਕਾਰ ਪ੍ਰਗਾਸ ਦਹ ਦਿਸ ਏਕ ਤਹ ਦ੍ਰਿਸਤਾਇਆ।
ਉਹ ਪ੍ਰਭੂ ਜਿਹਦੀ ਚਮਕ ਜਿਹਦੀ ਝਲਕ ਜਿਹਦਾ ਪ੍ਰਕਾਸ਼ ਦਸਾਂ ਦਿਸ਼ਾਵਾਂ ਵਿੱਚ ਹੈ, ਚਾਰ ਤੇ ਦਿਸ਼ਾਵਾਂ ਨੇ, ਚਾਰ ਉਪ ਦਿਸ਼ਾਵਾਂ ਨੇ, ਇੱਕ ਧਰਤੀ ਤੇ ਆਕਾਸ਼, ਇਹਨਾਂ ਨੂੰ ਫਿਰ ਦਸ ਦਿਸ਼ਾਵਾਂ ਕਿਹਾ ਜਾਂਦਾ। ਉਹਦਾ ਚਮਤਕਾਰ ਉਹਦੀ ਝਲਕ ਉਹਦਾ ਪ੍ਰਕਾਸ਼ ਦਸਾਂ ਦਿਸ਼ਾਵਾਂ ਵਿੱਚ ਹੈ ਤੇ ਉਹ ਇੱਕ ਪ੍ਰਭੂ ਹੀ ਆਪਣੀ ਚਮਕ ਆਪਣੀ ਝਲਕ ਪ੍ਰਗਟ ਕਰਦਾ ਭਗਤਾਂ ਦੇ ਹਿਰਦੇ ਵਿੱਚ। ਤਾਂ ਹੀ ਜਦੋਂ ਭਗਤਾਂ ਨੇ ਅੰਦਰ ਦੀ ਕੋਠੜੀ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਉੱਥੇ ਚਮਕ ਦੀ ਗੱਲ ਕੀਤੀ, ਕਹਿਣ ਲੱਗੇ ਕਿ ਅੰਦਰ ਦੀ ਜਿਹੜੀ ਚਮਕ ਹੈ ਉਹ ਅਸਮਾਨ ਵਿੱਚ ਚਮਕਦੀ ਹੋਈ ਬਿਜਲੀ ਦੀ ਤਰ੍ਹਾਂ ਹੈ। ਰਤਨ ਕਮਲ ਕੋਠੜੀ ਚਮਕਾਰ ਬੀਜਲ ਤਹੀਂ, ਭਾਵ ਪ੍ਰਭੂ ਦੇ ਹਿਰਦੇ ਦੇ ਵਿੱਚ ਪ੍ਰਗਟ ਹੋਣ ਦਾ ਜਿਹੜਾ ਚਮਤਕਾਰ ਭਾਵ ਅੰਦਰ ਜਿਹੜਾ ਪ੍ਰਕਾਸ਼ ਦੀ ਝਲਕ ਹੈ ਉਹ ਇਸ ਤਰ੍ਹਾਂ ਜਿਵੇਂ ਅਸਮਾਨ ਦੇ ਵਿੱਚ ਬਿਜਲੀ ਚਮਕੇ ਉਹ ਭਾਵੇਂ ਥੋੜਾ ਚਿਰ ਚਮਕਦੀ ਹੈ ਪਰ ਉਹਦੇ ਨਾਲ ਇੱਕ ਸ਼ਬਦ ਜੁੜਿਆ ਹੁੰਦਾ ਵੀ ਗਰਜ, ਜਿਹੜੀ ਚਮਕ ਗਰਜ ਵਾਲੀ ਹੈ ਉਹ ਪਰਮਾਤਮਾ ਦਾ ਭਗਤ ਹੈ। ਇਹਦਾ ਮਤਲਬ ਵੀ ਭਗਤ ਤੇ ਸਿਪਾਹੀ ਪੁਣਾ, ਭਗਤੀ ਤੇ ਸ਼ਕਤੀ ਇਕੱਠੇ ਹਮੇਸ਼ਾ ਹੀ ਨੇ, ਇਹਨਾਂ ਨੂੰ ਵੱਖ ਵੱਖ ਨਹੀਂ ਕੀਤਾ ਜਾ ਸਕਦਾ। ਪ੍ਰਭੂ ਦਾ ਨਾਮ ਜਪ ਕੇ ਜਿਹੜੀ ਅੰਦਰ ਚਮਕ ਪ੍ਰਕਾਸ਼ ਜਿਹੜਾ ਅੰਦਰ ਚਮਤਕਾਰ ਝਲਕ ਪੈਂਦੀ ਹੈ ਉਹ ਆਮ ਚਾਨਣ ਵਰਗੀ ਨਹੀਂ ਬਲਕਿ ਅਸਮਾਨ ਦੇ ਵਿੱਚ ਚਮਕਦੀ ਹੋਈ ਬਿਜਲੀ ਵਰਗੀ, ਕਿਉਂਕਿ ਜਿੱਥੇ ਬਿਜਲੀ ਚਮਕਦੀ ਹੈ ਉੱਥੇ ਨਾਲ ਇੱਕ ਗਰਜਨਾ ਵੀ ਪੈਦਾ ਹੁੰਦੀ ਹੈ। ਰਤਨ ਕਮਲ ਕੋਠੜੀ ਚਮਕਾਰ ਬੀਜਲ ਤਹੀਂ, ਇਹ ਚਮਤਕਾਰ ਇਹ ਝਲਕ ਦਸਾਂ ਦਿਸ਼ਾਵਾਂ ਵਿੱਚ ਹੈ ਤੇ ਪ੍ਰਭੂ ਪਿਆਰਿਆਂ ਦੇ ਹਿਰਦੇ ਵਿੱਚ ਉਹ ਪ੍ਰਭੂ ਪ੍ਰਗਟ ਹੋ ਜਾਂਦਾ।
ਨਾਨਕ ਪਯੰ ਪੈ ਚਰਨ ਜਮ ਪੈ ਭਗਤ ਵਛਲ ਹਰ ਬਿਰਦ ਆਪ ਬਨਾਇਆ।
ਸ਼ਬਦ ਦੀ ਸੰਪੂਰਨਤਾ ਕਰ ਰਹੇ ਨੇ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ। ਕਹਿ ਰਹੇ ਨੇ ਕਿ ਹੇ ਪ੍ਰਭੂ, ਮੈਂ ਨਾਨਕ ਤੁਹਾਡੇ ਦਰ ਤੇ ਇਹ ਬੇਨਤੀ ਕਰਦਾ ਹਾਂ ਤੁਹਾਡੇ ਚਰਨਾਂ ਨਾਲ ਜੁੜ ਕੇ ਕਿ ਤੁਸੀਂ ਆਦਿ ਕਾਲ ਤੋਂ ਹੀ ਆਪਣਾ ਭਗਤ ਵਸਲ ਜਿਹੜਾ ਬਿਰਧ ਹੈ ਮੁੱਢ ਕਦੀਮੀ, ਕਿ ਜਦੋਂ ਵੀ ਤੁਸੀਂ ਭਗਤ ਪੈਦਾ ਕੀਤੇ ਤੇ ਭਗਤਾਂ ਨਾਲ ਪਿਆਰ ਕਰਦੇ ਹੋ ਤੇ ਜਿੱਥੇ ਜਿੱਥੇ ਵੀ ਭਗਤ ਯਾਦ ਕਰਦੇ ਉੱਥੇ ਤੁਸੀਂ ਪਹੁੰਚਦੇ ਹੋ, ਇਹ ਸੁਭਾਅ ਇਹ ਬਿਰਧ ਤੁਸੀਂ ਆਪ ਬਣਾਇਆ ਹੋਇਆ, ਆਪ ਹੀ ਤੁਸੀਂ ਹਰ ਥਾਂ ਤੇ ਜਾ ਕੇ ਆਪਣੇ ਭਗਤਾਂ ਦੇ ਕਾਰਜ ਜਿਹੜੇ ਨੇ ਉਹ ਰਾਸ ਕਰਦੇ ਹੋ। ਇਸੇ ਕਰਕੇ ਭਗਤ ਉਦੋਂ ਵੀ ਕਰਦੇ ਨੇ ਤੇ ਨਾਲੇ ਕਹਿੰਦੇ ਨੇ ਨਾ ਹਮ ਕੀਆ ਨਾ ਕਰਾਂਗੇ, ਨਾ ਕਰ ਸਕਿਆ ਸਰੀਰ, ਉਦਮ ਕੀਤਾ ਤੇ ਅਖੀਰ ਤੇ ਕਿਹਾ ਕਿ ਤਰਸ ਪਿਆ ਮਿਹਰਾਮਤ ਹੋਈ ਸਤਿਗੁਰ ਸੱਜਣ ਮਿਲਿਆ, ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀਤੋਈ। ਹੇ ਪ੍ਰਭੂ, ਤੁਸੀਂ ਸਾਨੂੰ ਜੋ ਕੀਤਾ ਇਹ ਹੈ ਉਸ ਮਾਲਕ ਦਾ ਬਿਰਧ ਕਿ ਉਹ ਆਪਣੇ ਭਗਤ ਵਸ਼ਲ ਬਿਰਧ ਦੇ ਮੁਤਾਬਕ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ। ਸਤਿਗੁਰੂ ਕਿਰਪਾ ਕਰਨ ਪਾਵਨ ਪਵਿੱਤਰ ਗੁਰੂ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ। ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨਕੋਟ ਸ਼ੁਕਰ, ਅਕਾਲ ਪੁਰਖ ਵਾਹਿਗੁਰੂ ਜੀ ਦਾ, ਸਾਰੀਆਂ ਸੰਗਤਾਂ ਦਾ। ਆਓ ਸਮਾਪਤੀ ਵਾਲੀਆਂ ਪੰਕਤੀਆਂ ਪਾਵਨ ਇੱਕ ਵਾਰ ਫਿਰ ਸਰਵਣ ਕਰਕੇ ਆਪਾਂ ਸ਼ਬਦ ਦੀ ਸੰਪੂਰਨਤਾ ਕਰੀਏ ਜੀ।
ਚਮਤਕਾਰ ਪ੍ਰਗਾਸ ਦਹਿ ਦਿਸ ਏਕ ਤਹਿ ਦ੍ਰਿਸ਼ਟਾਇਆ ਨਾਨਕ ਪਯੰ ਪੈ ਚਰਨ ਜਮ ਪੈ ਭਗਤ ਵਛਲ ਹਰ ਬਿਰਦ ਆਪ ਬਨਾਇਆ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।